ਲਾਲਾਂ ਜੀ ਦਾ ਪ੍ਰਸੰਗ ਆਪ ਜੀ ਨੇ ਸਰਵਣ ਕੀਤਾ ਹੈ। ਕਾਜੀ ਰੁਸਤਮ ਖਾਨ ਦੀ ਇਹ ਲੜਕੀ ਹੈ, ਪੂਰਬਲੇ ਜਨਮਾਂ ਦੀ ਕੀਤੀ ਬੰਦਗੀ ਜਪ ਤਪ ਜਾਗਿਆ, ਛੇਵੇਂ ਪਾਤਸ਼ਾਹ ਦੇ ਦਰਸ਼ਨ ਕਰਕੇ ਗੁਰਦੇਵ ਦੇ ਚਰਨਾਂ ਦੀ ਪ੍ਰੀਤ ਮਨ ਚੁੱਕ ਜਾਏ। ਗੁਰੂ ਦਰਸ਼ਨਾਂ ਦੀ ਤੜਫ ਹੈ, ਆਪਣੀ ਬੇਨਤੀ ਸਤਿਗੁਰਾਂ ਦੇ ਕੋਲ ਲਿਖ ਕੇ ਭੇਜੀ। ਗਰੀਬ ਨਵਾਜ ਪਾਤਸ਼ਾਹ ਜੀ ਨੇ ਜਵਾਬ ਭੇਜਿਆ, ਕੌਲਾਂ ਜੀ, ਗੁਰੂ ਨਾਨਕ ਦੇ ਘਰ ਦੇ ਸਵੇੜੇ ਤੇ ਜਿਹੜਾ ਕੋਈ ਤਨ ਮਨ ਕਰਕੇ ਸਵਾਰ ਹੋਵੇ ਜਹਾਜ ਤੇ ਉਹੀ ਪਾਰ ਉਤਰਦਾ। ਇਹ ਪੜ ਕੇ ਸਤਿਗੁਰਾਂ ਦੇ ਬਚਨ ਬੀਬੀ ਕੌਲਾਂ ਜੀ ਨੇ ਦੁਬਾਰਾ ਚਿੱਠੀ ਲਿਖ ਕੇ ਭੇਜੀ, ਗਰੀਬ ਨਵਾਜ ਮੈਂ ਤਨ ਮਨ ਕਰਕੇ ਧਨ ਕਰਕੇ ਗੁਰੂ ਨਾਨਕ ਸਾਹਿਬ ਦੇ ਆਪ ਜੀ ਦੇ ਬਣਾਏ ਬੇੜੇ ਤੇ ਸਵਾਰ ਹਾਂ। ਕਿਰਪਾ ਕਰੋ, ਮੈਨੂੰ ਆਪਣੇ ਚਰਨਾਂ ਵਿਚ ਥਾਂ ਬਖਸ਼ੋ, ਲੋਕ ਪ੍ਰਲੋਕ ਮੇਰਾ ਸਫਲ ਬਣਾਓ। ਬੀਬੀ ਕੌਲਾਂ ਜੀ ਨੂੰ ਗੁਰਦੇਵ ਨੇ ਬਚਨ ਕੀਤਾ ਕਿ ਅਸੀਂ ਕੁਝ ਦਿਨ ਇੱਥੇ ਅਟਕਣਾ ਹੈ, ਜਦੋਂ ਸ੍ਰੀ ਅੰਮ੍ਰਿਤਸਰ ਸਾਹਿਬ ਜਾਵਾਂਗੇ ਤੁਹਾਨੂੰ ਨਾਲ ਲੈ ਕੇ ਜਾਵਾਂਗੇ। ਬੀਬੀ ਕੌਲਾਂ ਜੀ ਬੈਠੇ ਰੱਬ ਰੱਬ ਕਰ ਰਹੇ ਹਨ, ਮਨ ਵਿਚ ਗੁਰੂ ਚਰਨਾਂ ਦੀ ਪ੍ਰੀਤ ਹੈ, ਬੰਦਗੀ ਦੀ ਮੂਰਤ ਬਣ ਕੇ ਬੜੀ ਭਾਰੀ ਤਪੱਸਿਆ ਬੀਬੀ ਕੌਲਾਂ ਜੀ ਨੇ ਕੀਤੀ। ਸਮੁੱਚੇ ਪੰਥ ਵਿਚ ਮਾਤਾ ਕੌਲਾਂ ਜੀ ਦੇ ਰੂਪ ਦੇ ਵਿਚ ਮਾਤਾ ਜੀ ਦੇ ਅਸਥਾਨ ਦੀ ਸੇਵਾ ਸਮੁੱਚਾ ਪੰਥ ਕਰਦਾ ਹੈ। ਹੁਣ ਤਾਈ ਗੁਰਦੁਆਰਾ ਕੌਲਸਰ ਸਾਹਿਬ, ਜਿੱਥੇ ਗੁਰਦੇਵ ਨੇ ਮਾਤਾ ਕੌਲਾਂ ਜੀ ਦੀ ਯਾਦ ਵਿਚ ਉਹਨਾਂ ਨੂੰ ਪੁੱਤਰ ਰੂਪ ਵਿਚ, ਜਦੋਂ ਮਾਤਾ ਜੀ ਨੇ ਬਚਨ ਕੀਤਾ ਸੀ ਨਾ ਮਹਾਰਾਜ ਮੈਨੂੰ ਵੀ ਪੁੱਤਰ ਦੀ ਇੱਛਾ, ਆਖਿਆ ਐਸਾ ਪੁੱਤਰ ਦੇਵਾਂਗੇ ਜਿਹੜਾ ਨਾਂ ਸਦਾ ਲਈ ਤੁਹਾਡਾ ਉਹਦੇ ਨਾਲ ਉਜਾਗਰ ਰਵੇਗਾ। ਸਰੋਵਰ ਲਵਾਇਆ ਸੀ ਔਰ ਉਹਦਾ ਨਾਮ ਸ੍ਰੀ ਕੌਲਸਰ ਸਾਹਿਬ ਰੱਖੇ। ਉਹ ਇਹ ਬੜੀ ਵੱਡੀ ਬੰਦਗੀ ਦੀ ਮੂਰਤ ਸਨ ਮਾਤਾ ਕੌਲਾਂ ਜੀ, ਜਿਹਨਾਂ ਸਾਰਾ ਜੀਵਨ ਗੁਰੂ ਪਾਤਸ਼ਾਹ ਜੀ ਦੀ ਬੰਦਗੀ ਕਰਦਿਆਂ ਭਜਨ ਕਰਦਿਆਂ ਬਤੀਤ। ਆਓ ਮਨ ਬਿਰਤੀਆਂ ਇਕਾਗਰ ਕਰਕੇ ਛੇਵੇਂ ਪਾਤਸ਼ਾਹ ਜੀ ਦੀ ਪਾਵਨ ਕਥਾ ਸਰਵਣ ਕਰੀਏ। ਗੁਰੂ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਤਾਰਦਿਆਂ ਆਪ ਦੇ ਜੀਵਨ ਤੇ ਰਸਨਾ ਦੇ ਕਲਿਆਣ ਨਿਮਿਤ ਆਖੀਏ ਜੀ। ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ।
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ। ਦੋਹਰਾ ਸ੍ਰੀ ਗੁਰੂ ਹਰਗੋਬਿੰਦ ਜੀ ਕਏ ਪ੍ਰਾਤ ਇਸ਼ਨਾਨ।
ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਅੰਮ੍ਰਿਤ ਵੇਲੇ ਉੱਠੇ ਹਨ। ਉੱਠ ਕੇ ਗਰੀਬ ਨਵਾਜ ਪਾਤਸ਼ਾਹ ਜੀ ਦੀ ਜੋ ਨਿਤ ਦੀ ਕਿਰਿਆ ਹੈ ਉਹ ਕਰਨ ਉਪਰੰਤ ਇਸ਼ਨਾਨ ਪਾਨ ਕੀਤੇ ਹਨ।
ਖਾਨ ਪਾਨ ਕਰਕੇ ਪ੍ਰਭੂ ਬੈਠੇ ਰੁਚਿਰ ਸਥਾਨ।
ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਖਾਨ ਪਾਨ ਕਰਕੇ ਇਸ਼ਨਾਨ ਕਰਨ ਤੋਂ ਬਾਅਦ ਖਾਨ ਪਾਨ ਕੀਤਾ ਹੈ ਔਰ ਖਾਨ ਪਾਨ ਕਰਕੇ ਗੁਰਦੇਵ ਸੋਹਣੇ ਸਥਾਨ ਤੇ ਆਣ ਕੇ ਬੈਠੇ ਹਨ।
ਜੋ ਪਈ ਧਰੇ ਦੁਪਹਿਰੇ ਹੋਏ ਸੁਚੇਤਾ।
ਜਦੋਂ ਦੁਪਹਿਰਾ ਢਲਿਆ ਤੇ ਪਾਤਸ਼ਾਹ ਜੀ ਨੇ ਸੁਚੇਤਾ ਕੀਤਾ, ਸਰੀਰ ਸੁਚੇਤ ਕੀਤਾ।
ਸੁੰਦਰ ਸ਼ਸਤਰ ਸੁਬਸਤਰ ਸਮੇਤਾ।
ਸੋਹਣੇ ਸ਼ਸਤਰ ਸੋਹਣੇ ਬਸਤਰ ਉਹ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਆਪਣੇ ਸ਼ਰੀਰ ਤੇ ਧਾਰਨ ਕੀਤੇ।
ਬ੍ਰਿਧ ਸੋ ਕਹਿਓ ਬਾਕ ਗੰਭੀਰ।
ਪਾਤਸ਼ਾਹ ਸ਼ਸਤਰਾਂ ਬਸਤਰਾਂ ਦੇ ਸਹਿਤ, ਸ਼ਾਮ ਜੇ ਦਾ ਸਮਾਂ ਸੀ, ਦੁਪਹਿਰਾ ਢਲ ਗਿਆ ਸੀ, ਇਹੀ 3-4 ਵਜੇ ਦਾ ਸਮਾਂ ਹੋਵੇਗਾ, ਤੂੰ ਬਾਬਾ ਬੁੱਢਾ ਸਾਹਿਬ ਜੀ ਨਾਲ ਮਹਾਰਾਜ ਜੀ ਬਚਨ ਕਰ ਦੇ। ਬਾਬਾ ਜੀ ਸੁਣੋ ਅਸੀਂ ਜੋ ਬਚਨ ਕਰਨੇ ਹਨ।
ਮੀਆਂ ਮੀਰ ਇਹਾਂ ਬੜ ਪੀਰ।
ਅਸੀਂ ਸੁਣਿਆ ਕਿ ਇੱਥੇ ਲਾਹੌਰ ਸ਼ਹਿਰ ਵਿੱਚ ਇੱਕ ਬੜੇ ਪ੍ਰਸਿੱਧ ਫਕੀਰ ਨੇ, ਮਹਾਂਪੁਰਖ ਨੇ, ਸਾਈ ਮੀਆਂ ਮੀਰ ਜੀ, ਉਹ ਇੱਥੇ ਲਾਹੌਰ ਸ਼ਹਿਰ ਚ ਰਹਿੰਦੇ ਹਨ। ਸਾਡੇ ਪਿਤਾ ਜੀ ਨਾਲ, ਵੱਡਿਆਂ ਸਤਿਗੁਰਾਂ ਦੇ ਨਾਲ ਉਹਨਾਂ ਦਾ ਬਹੁਤ ਭਾਰੀ ਸਨੇਹ ਰਿਹਾ। ਤੇ ਗਵਾਲੀਅਰ ਦੇ ਕਿਲੇ ਵਿੱਚੋਂ ਜਦੋਂ ਅਸੀਂ ਆਏ ਹਾਂ, ਜਹਾਂਗੀਰ ਬਾਦਸ਼ਾਹ ਨੂੰ ਵੀ ਮਿਲ ਕੇ ਸਾਈ ਮੀਆਂ ਮੀਰ ਜੀ ਨੇ ਸਾਡੇ ਪੱਖ ਦੇ ਵਿੱਚ ਬਚਨ ਕੀਤੇ ਸਨ। ਤੋ ਸਾਈ ਮੀਆਂ ਮੀਰ ਜੀ ਦਾ ਜਿਹੜਾ ਤਕੀਆ ਹੈ, ਆਪਾਂ ਡੇਰਾ ਕਹਿ ਦਿੰਦੇ, ਉਹ ਤਕੀਆ ਕਹਿ ਦਿੰਦੇ ਹੈ। ਮੁਸਲਮਾਨ ਲੋਕ ਕਿਸੇ ਪੀਰ ਦੇ ਅਸਥਾਨ ਨੂੰ ਤਕੀਆ ਕਹਿੰਦੇ ਹੈ। ਤੇ ਸਾਈ ਮੀਆਂ ਮੀਰ ਜੀ ਦਾ ਤਕੀਆ ਸੁਣਿਆ ਇੱਥੇ ਲਾਹੌਰ ਸ਼ਹਿਰ ਵਿੱਚ ਹੀ ਹੈ, ਉਹ ਇੱਥੇ ਹੀ ਨਿਵਾਸ ਕਰਦੇ ਹਨ।
ਤਿਨਕੋ ਮੇਲ ਪਇਓ ਕਬ ਨਾਹੀ।
ਅਸੀਂ ਸਾਈ ਮੀਆਂ ਮੀਰ ਜੀ ਨੂੰ ਸਰੀਰ ਕਰਕੇ ਨਹੀਂ ਕਦੇ ਮਿਲੇ, ਓਦਾਂ ਉਹਨਾਂ ਬਾਰੇ ਸੁਣਿਆ ਹੈ, ਰੂਹ ਉਹਨਾਂ ਦੇ ਮੇਲ ਤਾਂ ਹੈ ਨਹੀਂ ਹਨ, ਪਰ ਅਸੀਂ ਸਰੀਰ ਕਰਕੇ ਉਹਨਾਂ ਨੂੰ ਜਦੋਂ ਦੇ ਲਾਹੌਰ ਆਏ ਹਾਂ ਮਿਲੇ ਨਹੀਂ ਹਾਂ।
ਨਿਸ਼ਚੈ ਬ੍ਰਹਮ ਗਿਆਨ ਕੇ ਮਾਹੀ,
ਸੁਣਿਆ ਕਿ ਸਾਈ ਮੀਆਂ ਮੀਰ ਜੀ ਦਾ ਜਿਹੜਾ ਨਿਸ਼ਚੈ ਉਹ ਬ੍ਰਹਮ ਗਿਆਨ ਵਿੱਚ ਹੈ, ਉਹ ਆਤਮ ਗਿਆਨੀ ਮਹਾਂਪੁਰਖ ਹਨ।
ਮਹਾਸ਼ਕਤ ਜੁਤ ਚਹ ਹੈ ਸੋ ਕਰੈ,
ਅਜਮਤਾਂ ਦੇ ਕਰਾਮਾਤਾਂ ਦੇ ਪੁੰਜ ਨੇ, ਜੋ ਚਾਹੇ ਮਰਜ਼ੀ ਕਰਨ ਦੀ ਤਾਕਤ ਸਾਈ ਮੀਆਂ ਮੀਰ ਜੀ ਰੱਖਦੇ ਹਨ।
ਤਾਉ ਛਿਮਾ ਧੀਰਜ ਗੁਣ ਧਰੈ,
ਫਿਰ ਵੀ ਉਹਨਾਂ ਨੇ ਆਪਣੇ ਅੰਦਰ ਛਿਮਾ ਤੇ ਧੀਰਜ ਵਰਗੇ ਜਿਹੜੇ ਸ਼ੁਭ ਗੁਣ ਨੇ ਉਹ ਸਾਈ ਮੀਆਂ ਮੀਰ ਜੀ ਨੇ ਆਪਣੇ ਅੰਦਰ ਧਾਰਨ ਕੀਤੇ ਹੋਏ ਨੇ।
ਬ੍ਰਿਧ ਨੇ ਭਲਿਓ ਜੇ ਸਿਮਰਿਓ ਮਨ ਮੈਂ,
ਬਾਬਾ ਬੁੱਢਾ ਸਾਹਿਬ ਜੀ ਬੋਲੇ ਕਹਿਣ ਲੱਗੇ, ਮਹਾਰਾਜ ਜੀ ਜੇ ਆਪ ਜੀ ਨੇ ਮਨ ਚ ਸਾਈ ਮੀਆਂ ਮੀਰ ਜੀ ਨੂੰ ਚੇਤਾ ਕੀਤਾ
ਤਾਂ ਦਰਸ਼ਨ ਤੈ ਹੈ ਗੁਣ ਜਿਨ ਮੈਂ,
ਮਹਾਰਾਜ ਜੀ ਫਿਰ ਸਾਈ ਮੀਆਂ ਮੀਰ ਜੀ ਵੀ ਰੂਹ ਵਾਲੇ ਸੇਵਾਦਾਰ ਨੇ ਗੁਰੂ ਘਰ ਦੇ, ਉਹ ਤੁਹਾਨੂੰ ਜਰੂਰ ਮਿਲਣਗੇ ਕਿਉਂਕਿ ਤੁਸੀਂ ਫੁਰਨਾ ਕੀਤਾ ਮਿਲਣ ਦਾ ਤੇ ਤੁਹਾਡਾ ਫੁਰਨਾ ਦਾ ਮਹਾਰਾਜ ਸਰਵ ਸ਼ਕਤੀਮਾਨ ਫੁਰਨਾ ਹੈ ਨਾ, ਤੁਹਾਡੇ ਫੁਰਨੇ ਵਿੱਚ ਤਾਂ ਸ੍ਰਿਸ਼ਟੀ ਰਚੀ ਜਾਂਦੀ ਹੈ। ਜੇ ਸਾਈ ਮੀਆਂ ਮੀਰ ਜੀ ਨੂੰ ਮਿਲਣ ਦਾ ਫੁਰਨਾ ਕੀਤਾ ਤੇ ਇਹ ਵੀ ਮਹਾਰਾਜ ਛੇਤੀ ਪੂਰਾ ਹੋ ਜਾਣਾ।
ਜਾਮ ਦਿਵਸ ਬਾਕੀ ਜਬ ਰਹਿਓ,
ਖਾਲਸਾ ਜੀ ਜਦੋਂ ਪੈਰ ਕ ਦਿਨ ਬਾਕੀ ਬਚਿਆ ਸ਼ਾਮ ਜੇ ਦਾ ਸਮਾਂ ਹੋ ਗਿਆ,
ਮੀਆਂ ਮੀਰ ਪ੍ਰਸੰਗ ਸੋ ਲਹਿਓ,
ਸਾਈ ਮੀਆਂ ਮੀਰ ਜੀ ਦੇ ਅੰਦਰ ਜਿਵੇਂ ਖਿੱਚ ਪੈਂਦੀ ਹੈ, ਇਧਰ ਛੇਵੇਂ ਪਾਤਸ਼ਾਹ ਨੇ ਫੁਰਨਾ ਕੀਤਾ ਉਧਰ ਸਾਈ ਮੀਆਂ ਮੀਰ ਜੀ ਨੂੰ ਫੁਰਨਾ ਪੈਦਾ ਹੋਇਆ ਵੀ ਸਤਿਗੁਰਾਂ ਦੇ ਦਰਸ਼ਨ ਕਰਨੇ ਹਨ, ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦੀਦਾਰ ਕਰਨੇ ਹਨ।
ਦਰਸ਼ਨ ਕੋ ਗਮਲਿਓ ਤਜ ਥਾਨ,
ਸਾਈ ਮੀਆਂ ਮੀਰ ਜੀ ਆਪਣੇ ਡੇਰੇ ਤੋਂ ਨਾ ਬਜ਼ੁਰਗ ਬਹੁਤ ਹੋ ਗਏ ਸੀ, ਸਹਿਜੇ ਸਹਿਜੇ ਤੁਰ ਪਏ ਵੀ ਜਾ ਕੇ ਛੇਵੇਂ ਪਾਤਸ਼ਾਹ ਜੀ ਦੇ ਦਰਸ਼ਨ ਕਰਕੇ ਆਈਏ।
ਸ਼੍ਰੀ ਗੁਰ ਸਰਬ ਭਾਰਤਾ ਜਾਨ,
ਇਧਰ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਪਤਾ ਲੱਗਾ ਵੀ ਉਧਰੋਂ ਸਾਈ ਜੀ ਚੱਲ ਪਏ ਆ, ਬਿਰਦ ਨੇ ਵੇਖੋ ਦੋਹਾਂ ਪਾਸਿਓ ਕਿਵੇਂ ਖੇਡ ਵਰਤ ਰਹੀ। ਛੇਵੇਂ ਪਾਤਸ਼ਾਹ ਨੇ ਫੁਰਨਾ ਕੀਤਾ, ਸਾਈ ਮੀਆਂ ਮੀਰ ਜੀ ਨੂੰ ਪ੍ਰੇਰਨਾ ਪੈਦਾ ਹੋ ਗਈ ਵੀ ਜਾ ਕੇ ਦਰਸ਼ਨ ਕਰਕੇ ਆਈਏ, ਘਰੋਂ ਤੁਰੇ। ਇਧਰ ਛੇਵੇਂ ਪਾਤਸ਼ਾਹ ਜੀ ਨੇ ਜਾਣ ਲਿਆ ਕਿ ਸਾਈ ਜੀ ਸਾਡੇ ਦਰਸ਼ਨਾਂ ਨੂੰ ਆ ਰਹੇ ਨੇ।
ਕਹਿਤ ਸ਼ੀਘਰ ਹੀ ਹੈ ਮੰਗਵਾਇਓ,
ਮਹਾਰਾਜ ਜੀ ਹੁਕਮ ਕੀਤਾ ਛੇਤੀ ਨਾਲ ਸਾਡਾ ਘੋੜਾ ਲੈ ਕੇ ਆਓ।
ਹੋਏ ਅਰੂਢ ਕਰ ਬੇਗ ਚਲਾਇਓ,
ਪਹਿਲੇ ਪਲਾਂ ਵਿੱਚ ਹੀ ਸੇਵਾਦਾਰ ਘੋੜਾ ਤਿਆਰ ਹੀ ਸੀਗਾ, ਪਾਤਸ਼ਾਹ ਵੀ ਸ਼ਸਤਰਾਂ ਬਸਤਰਾਂ ਸਹਿਤ ਤਿਆਰ ਸਨ, ਛੇਤੀ ਨਾਲ ਘੋੜੇ ਤੇ ਸਵਾਰ ਹੋ ਕੇ ਘੋੜੇ ਨੂੰ ਜਿਵੇਂ ਹਵਾ ਚ ਉਡਾਈ ਦਾ ਨਾ ਏਦਾਂ ਮਹਾਰਾਜ ਜੀ ਨੇ ਤੇਜ ਕਰਕੇ ਚਲਾਇਆ।
ਘਰ ਤੇ ਪੀਰ ਥੋਰ ਹੀ ਚੱਲੇ,
ਪੀਰ ਜੀ ਪੈਦਲ ਆ ਰਹੇ ਸੀ ਹਾਲੇ ਥੋੜਾ ਜਿਹਾ ਹੀ ਤੁਰ ਕੇ ਜਿਵੇਂ ਘਰ ਤੋਂ ਏਦਾਂ ਕਹਿ ਸਕਦੇ ਆ 10-15 ਮੀਟਰ ਹੀ ਚੱਲ ਕੇ ਆਏ ਹੋਣਗੇ।
ਜਾਏ ਅਗਾਊ ਸਤਿਗੁਰ ਮਿਲੇ,
ਜੈਣ ਉਸੇ ਵੇਲੇ ਛੇਵੇਂ ਪਾਤਸ਼ਾਹ ਅੱਗੇ ਆ ਕੇ ਸਾਈ ਮੀਆਂ ਮੀਰ ਜੀ ਨੇ ਘਰੋਂ ਨਿਕਲੇ ਹੀ ਸਨ, ਥੋੜਾ ਜਿਹਾ ਹੀ ਆਏ ਸੀ ਚੱਲ ਕੇ ਤੇ ਛੇਵੇਂ ਪਾਤਸ਼ਾਹ ਜੀ ਸਾਈ ਮੀਆਂ ਮੀਰ ਜੀ ਨੂੰ ਅੱਗੋਂ ਆ ਮਿਲੇ ਹਨ।
ਲੋਕ ਬਿਲੋਕਤ ਇਮਲਖ ਪਾਇਓ,
ਉੱਥੇ ਆਲੇ ਦੁਆਲੇ ਬਹੁਤ ਭੀੜ ਸੀ, ਇਕੱਠ ਸੀ, ਸਾਈ ਮੀਆਂ ਮੀਰ ਜੀ ਦੇ ਬਹੁਤ ਸਾਰੇ ਮੁਰੀਦ ਚੇਲੇ ਚਾਟੜੇ ਉਹ ਵੀ ਉੱਥੇ ਆਲੇ ਦੁਆਲੇ ਖੜੇ ਸਨ, ਸਭ ਵੇਖ ਰਹੇ ਨੇ।
ਲੇਨ ਗੁਰੂ ਕੋ ਆਗੇ ਆਇਓ,
ਕਿ ਸਾਈ ਮੀਆਂ ਮੀਰ ਜੀ ਸਤਿਗੁਰੂ ਜੀ ਨੂੰ ਅੱਗੇ ਲੈਣ ਵਾਸਤੇ ਆਏ, ਕਿ ਸਾਈ ਮੀਆਂ ਮੀਰ ਜੀ ਸਤਿਗੁਰੂ ਜੀ ਨੂੰ ਅੱਗੇ ਲੈਣ ਵਾਸਤੇ ਆਏ ਨੇ ਸਵਾਗਤ ਕਰਨ ਲਈ।
ਹੇਰ ਪਰਸ ਪਰ ਵਧਿਓ ਆਨੰਦ,
ਜਦੋਂ ਸਾਈ ਜੀ ਨੇ ਛੇਵੇਂ ਪਾਤਸ਼ਾਹ ਦੇ ਦਰਸ਼ਨ ਕੀਤੇ, ਗੁਰੂ ਹਰਗੋਬਿੰਦ ਸਾਹਿਬ ਨੇ ਸਾਈ ਮੀਆਂ ਮੀਰ ਜੀ ਦੇ ਦਰਸ਼ਨ ਕੀਤੇ, ਦੋਹਾਂ ਪਾਸਿਓ ਬੜਾ ਹੀ ਆਨੰਦ ਵਰਤਿਆ, ਬਹੁਤ ਹੀ ਖੇੜਾ ਵਰਤਿਆ।
ਮੀਆਂ ਮੀਰ ਮਿਲੇ ਕਰ ਬੰਦ,
ਸਾਈ ਮੀਆਂ ਮੀਰ ਜੀ ਨੇ ਹੱਥ ਜੋੜ ਲਏ, ਹੱਥ ਜੋੜ ਕੇ ਅੱਗੋਂ ਆਣ ਕੇ ਮਿਲੇ ਹਨ।
ਸ਼੍ਰੀ ਹਰਗੋਬਿੰਦ ਉਤਰਨ ਲਾਗੇ,
ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਘੋੜੇ ਤੋਂ ਥੱਲੇ ਉਤਰਨ ਲੱਗੇ,
ਕਹੀ ਰਕਾਬ ਸ਼ੀਘਰ ਹੋਏ ਆਗੇ।
ਸਾਈ ਜੀ ਨੇ ਕੀ ਕੀਤਾ ਵੀ ਮਹਾਰਾਜ ਜੀ ਦੇ ਚਰਨਾਂ ਵਾਲੀ ਜਿਹੜੀ ਰਕਾਬ ਸੀ ਨਾ ਘੋੜੇ ਦੀ, ਉਹ ਆਪਣੇ ਹੱਥਾਂ ਚ ਏਦਾਂ ਫੜੀ, ਬੜੇ ਅਦਬ ਨਾਲ ਸਤਿਕਾਰ ਨਾਲ, ਭਵੇਂ ਬਿਰਧ ਸੀ, ਭਾਵਨਾ ਸੀ ਕਿ ਗੁਰਦੇਵ ਦੇ ਚਰਨਾਂ ਨੂੰ ਆਪਣੇ ਹੱਥਾਂ ਵਿੱਚ ਲੈ ਕੇ ਉਹਨਾਂ ਨੂੰ ਘੋੜੇ ਤੋਂ ਲਾਵਾਂ। ਰਕਾਬ ਜਿਹੜੀ ਸੀ ਸਤਿਗੁਰਾਂ ਦੇ ਚਰਨਾਂ ਵਾਲੀ, ਉਹ ਸਾਈ ਜੀ ਨੇ ਆਪਣੇ ਦੋਨਾਂ ਦਸਤਾਂ ਵਿੱਚ ਹੱਥਾਂ ਵਿੱਚ ਲਈ ਹੈ।
ਪਰ ਚੜੇ ਲੀਏ ਚੱਲ ਆਇਓ,
ਕਿਹਾ ਮਹਾਰਾਜ ਅਜੇ ਸਵਾਰੀ ਰੋ ਅੱਗੇ ਜਾ ਕੇ ਉਤਰਿਓ ਤੇ ਚਰਨਾਂ ਵਾਲੀ ਰਕਾਬ ਫੜੀ ਹੋਈ ਆ। ਸਾਈ ਜੀ ਨੇ ਘੋੜੇ ਦੇ ਨਾਲ ਨਾਲ ਸਹਿਜੇ ਸਹਿਜੇ ਤੁਰੇ ਜਾਂਦੇ ਆ ਪੈਦਲ, ਤੇ ਜਿੱਥੇ ਸਾਈ ਜੀ ਦੇ ਘਰ ਦਾ ਉਹਨਾਂ ਦੇ ਡੇਰੇ ਦਾ ਦਰਵਾਜ਼ਾ ਸੀ ਉੱਥੇ ਤੱਕ ਲੈ ਕੇ ਆਏ।
ਹੱਥ ਰਕਾਬ ਸੰਗ ਇੱਕ ਲਾਇਓ,
ਇੱਕ ਹੱਥ ਰਕਾਬ ਦੇ ਨਾਲ ਹੀ ਲਾਇਆ ਹੋਇਆ ਸਾਈ ਮੀਆਂ ਮੀਰ ਜੀ ਨੇ, ਔਰ ਨਾਲ ਨਾਲ ਸਹਿਜੇ ਸਹਿਜੇ ਤੁਰਦੇ ਜਾ ਰਹੇ ਨੇ ਘੋੜੇ ਦੇ।
ਜਬ ਸਥਾਨ ਕੇ ਆਇਓ ਪੌਰ,
ਜਦੋਂ ਆਪਣੇ ਘਰ ਆਪਣੇ ਡੇਰੇ ਦੇ ਦਰਵਾਜ਼ੇ ਤੇ ਪਹੁੰਚ ਗਏ।
ਉਤਰਨ ਲੱਗੇ ਸੋਡ ਕੁੱਲ ਮੋਰ,
ਸੋਡੀਆਂ ਦੀ ਕੁੱਲ ਦੇ ਸਿਰਮੌਰ, ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਘੋੜੇ ਤੋਂ ਉਤਰਨ ਲੱਗੇ।
ਗਹਿਰ ਕਾਬ ਜੁਗ ਹੱਥ ਲਗਾਏ,
ਸਾਈ ਜੀ ਨੇ ਪਹਿਲਾਂ ਇੱਕ ਹੱਥ ਨਾਲ ਤੁਰਦੇ ਆ ਰਹੇ ਸੀ ਨਾ, ਤੇ ਇੱਕ ਹੱਥ ਨਾਲ ਫੜੀ ਸੀ ਰਕਾਬ। ਜਦੋਂ ਆ ਗਏ ਦਰ ਦੇ ਕੋਲ ਤੇ ਦੋਵੇਂ ਹੱਥਾਂ ਨਾਲ ਰਕਾਬ ਪਕੜ ਲਈ, ਤੇ ਛੇਵੇਂ ਪਾਤਸ਼ਾਹ ਜੀ ਦਾ ਚਰਨ ਹੱਥਾਂ ਵਿੱਚ ਹੈ, ਤੇ ਗੁਰਦੇਵ ਜੀ ਥੱਲੇ ਉਤਰੇ ਹਨ ਘੋੜੇ ਤੋਂ।
ਸਨੈ ਸਨੈ ਹੈ ਤੇ ਉਤਰਾਈ,
ਮਹਾਰਾਜ ਜੀ ਸਹਿਜੇ ਜੀ ਥੱਲੇ ਉਤਰੇ ਹਨ।
ਹਰੇ ਹੱਥ ਮਹਿ ਹੱਥ ਅਗਾਰੇ,
ਸਾਈ ਜੀ ਦਾ ਹੱਥ ਮਹਾਰਾਜ ਜੀ ਨੇ ਆਪਣੇ ਹੱਥਾਂ ਚ ਪਕੜ ਲਿਆ, ਤੇ ਹੱਥ ਹੱਥਾਂ ਵਿਚ ਪਕੜ ਕੇ ਸਾਈ ਮੀਆਂ ਮੀਰ ਜੀ ਮਹਾਰਾਜ ਜੀ ਨੂੰ ਕਹਿੰਦੇ ਆਓ ਮਹਾਰਾਜ ਅੰਦਰ ਚੱਲੀਏ।
ਹੋਏ ਬਰੋਬਰ ਜੁਗਲ ਪਧਾਰੇ,
ਬੜੇ ਅਦਬ ਨਾਲ ਸਾਈ ਜੀ ਸਤਿਗੁਰਾਂ ਦਾ ਹੱਥ ਪਕੜ ਕੇ ਨਾ ਆਪਣੇ ਹੱਥਾਂ ਵਿੱਚ, ਤੇ ਨਾਲ ਇਦਾਂ ਬਰਾਬਰ ਤੁਰਦੇ ਜਾ ਰਹੇ ਹਨ।
ਰਹਿਣ ਭਵਨ ਮਹਿਗੇ ਗੁਣ ਭਵਨੂ,
ਜਿੱਥੇ ਸਾਈ ਮੀਆਂ ਮੀਰ ਜੀ ਦੀ ਰਿਹਾਇਸ਼ ਸੀ, ਜਿੱਥੇ ਉਹ ਨਿਵਾਸ ਰੱਖਦੇ ਸਨ, ਉਥੇ ਗੁਣਾ ਦੇ ਭਵਨ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਨਾਲ ਲੈ ਕੇ ਗਏ।
ਕੁਸ਼ਲ ਪ੍ਰਸ਼ਨ ਕੀ ਨਸਰਿਪ ਦਵਨੂ,
ਔਰ ਕੁਸ਼ਲ ਪ੍ਰਸੰਨਤਾ ਪੁੱਛੀ ਸਾਈ ਜੀ ਨੇ, ਪੁੱਛਿਆ ਛੇਵੇਂ ਪਾਤਸ਼ਾਹ ਨੂੰ, ਛੇਵੇਂ ਪਾਤਸ਼ਾਹ ਨੇ ਸਾਈ ਮੀਆਂ ਮੀਰ ਜੀ ਨੂੰ ਪੁੱਛਿਆ।
ਬੈਠੇ ਸਮੁਖ ਆਨੰਦ ਬਿਲੰਦ,
ਸਤਿਗੁਰੂ ਜੀ ਦੇ ਸਨਮੁਖ ਸਾਈ ਮੀਆਂ ਮੀਰ ਜੀ ਬੈਠੇ ਹੈ, ਛੇਵੇਂ ਪਾਤਸ਼ਾਹ ਉੱਚੇ ਤਖ਼ਤ ਤੇ ਬਿਠਾਇਆ ਅਦਬ ਨਾਲ, ਤੇ ਬੜਾ ਹੀ ਆਨੰਦ ਵਰਤ ਰਿਹਾ। ਸਾਈ ਜੀ ਦਰਸ਼ਨ ਕਰ ਰਹੇ ਨੇ ਛੇਵੇਂ ਪਾਤਸ਼ਾਹ ਦੇ।
ਸ੍ਰੀ ਗੁਰ ਹਰਗੋਬਿੰਦ ਕੁੱਲ ਚੰਦ,
ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ, ਜੋ ਆਪਣੀ ਕੁੱਲ ਦੇ ਚੰਨ ਨੇ, ਚੰਦਰਮਾ ਸਮਾਨ ਸੋਹਣੇ ਦਰਸ਼ਨ ਦੇ ਰਹੇ ਨੇ।
ਪੀਰ ਬਿਲੋਚਲ ਥਿਰੇ ਚਕੋਰਾ,
ਕਹਿੰਦੇ ਇਉਂ ਸਮਝ ਲੋ ਕਿ ਪੀਰ ਸਾਈ ਮੀਆਂ ਮੀਰ ਜੀ ਦੀਆਂ ਅੱਖਾਂ ਉਹ ਚਕੋਰ ਬਣ ਗਈਆਂ ਨੇ, ਛੇਵੇਂ ਪਾਤਸ਼ਾਹ ਜੀ ਦਾ ਮੁੱਖ ਚੰਦਰਮਾ ਹੈ।
ਕਰਹਿ ਬਿਲੋਕਨ ਕੋ ਮਿਲ ਜੋਰਾ,
ਇੱਕ ਟਕੀ ਲਾ ਕੇ ਸਤਿਗੁਰੂ ਜੀ ਦੇ ਸੋਹਣੇ ਸਵਰੂਪ ਨੂੰ ਸਾਈ ਮੀਆਂ ਮੀਰ ਜੀ ਵੇਖੀ ਜਾਂਦੇ ਹਨ, ਦਰਸ਼ਨ ਕਰੀ ਜਾਂਦੇ ਹਨ।
ਕਹੋ ਪੀਰ ਜੀ ਬ੍ਰਿਤ ਕਹਿ ਤੀਕ,
ਮਹਾਰਾਜ ਸੱਚੇ ਪਾਤਸ਼ਾਹ ਜੀ ਪੁੱਛਦੇ ਹਨ, ਪੀਰ ਜੀ ਦੱਸੋ ਆਪਣੇ ਅੰਦਰ ਦਾ ਖਿਆਲ ਦੱਸੋ, ਛੇਵੇਂ ਪਾਤਸ਼ਾਹ ਪੁੱਛਦੇ ਕਿ ਆਪਣੇ ਅੰਦਰ ਦੀ ਬਿਰਤੀ ਬਾਰੇ ਦੱਸੋ, ਕਿੱਥੇ ਤੱਕ ਪਹੁੰਚੀ ਹੈ।
ਹੱਕ ਸਹੀ ਕੀ ਨਸ ਤਹਿਕੀਕ,
ਤੁਸੀਂ ਜੋ ਹੱਕ ਹੈ, ਹੱਕ ਨਾਮ ਹੁੰਦਾ ਸੱਚ ਦਾ, ਜੋ ਸੱਚ ਹੈ ਕਿ ਉਸ ਨੂੰ ਤਹਿਕੀਕ ਕਰ ਲਿਆ। ਤਹਿਕੀਕ ਦਾ ਮਤਲਬ ਹੁੰਦਾ ਵੀ ਨਿਸ਼ਚੇ ਕਰ ਲਿਆ ਹੱਕ ਦਾ ਸੱਚ ਦਾ, ਕੀ ਤੁਸੀਂ ਸੱਚ ਨੂੰ ਜਾਣ ਲਿਆ।
ਕੌਣ ਅਵਸਥਾ ਕੋ ਰਸ ਲੇਤ,
ਕਿਸ ਅਵਸਥਾ ਦਾ ਰਸ ਮਾਣਦੇ ਹੋ ਸਾਈ ਮੀਆਂ ਮੀਰ ਜੀ, ਕਿਸ ਅਵਸਥਾ ਵਿੱਚ ਝੂਲਦੇ ਹੋ।
ਮਨ ਪਰ ਕੈਸੇ ਰਹੋ ਸੁਚੇਤ,
ਆਪਣੇ ਮਨ ਉੱਤੇ ਕਿਵੇਂ ਸੁਚੇਤ ਰਹਿੰਦੇ ਹੋ, ਇਹ ਮਨ ਉੱਤੇ ਕਿਵੇਂ ਸਾਵਧਾਨ ਰਹਿੰਦੇ ਹੋ।
ਨਾਸ਼ ਵਾਸ਼ਨਾ ਕੋ ਉਰ ਹੋਵਾ,
ਦੱਸੋ ਤੁਹਾਡੇ ਅੰਦਰ ਦੀਆਂ ਜਿਤਨੀਆਂ ਵਾਸ਼ਨਾਵਾਂ ਨੇ ਕਿ ਉਹਨਾਂ ਦਾ ਨਾਸ਼ ਹੋ ਚੁੱਕਾ।
ਆਤਮ ਆਨੰਦ ਕਹੋ ਕਸ ਜੋਵਾ,
ਆਤਮਾ ਦਾ ਜਿਹੜਾ ਆਨੰਦ ਹੈ ਉਹਨੂੰ ਤੁਸੀਂ ਕਿਸ ਤਰ੍ਹਾਂ ਦਾ ਵੇਖਿਆ, ਕਿਸ ਤਰ੍ਹਾਂ ਦਾ ਜਾਣਿਆ।
ਮੀਆਂ ਮੀਰ ਜੋ ਧੀਰ ਗੰਭੀਰ,
ਐਵੇਂ ਪਾਤਸ਼ਾਹ ਜੀ ਦੇ ਬਚਨ ਸਾਈ ਮੀਆਂ ਮੀਰ ਜੀ ਨੇ ਸੁਣੇ, ਜਿਨ੍ਹਾਂ ਦਾ ਹਿਰਦਾ ਬੜਾ ਗੰਭੀਰ ਤੇ ਧੀਰਜ ਦੇ ਸਹਿਤ ਹੈ।
ਸੁਣ ਕਰ ਉਚਰਤ ਬਚ ਗੁਰ ਤੀਰ,
ਬੋਲੇ ਸਾਈ ਮੀਆਂ ਮੀਰ ਜੀ ਆਪਣੇ ਅੰਦਰ ਦੀ ਅਵਸਥਾ ਨੂੰ ਬਿਆਨ ਕਰਦਿਆਂ ਕਹਿਣ ਲੱਗੇ,
ਕਿਰਪਾ ਆਪ ਕੀ ਜਿਸ ਪਰ ਹੋਤ,
ਮਹਾਰਾਜ ਜਿਸ ਉੱਤੇ ਤੁਹਾਡੀ ਕਿਰਪਾ ਹੁੰਦੀ ਹੈ, ਛੇਵੇਂ ਪਾਤਸ਼ਾਹ ਜਿਸ ਤੇ ਤੁਸੀਂ ਕਿਰਪਾਲੂ ਹੁੰਦੇ ਹੋ,
ਇਸ ਕੋ ਨਿਸ਼ਚੈ ਹੱਕ ਉਦੋਤ,
ਮਹਾਰਾਜ ਉਹਦੇ ਅੰਦਰ ਸੱਚ ਪ੍ਰਗਟ ਹੋ ਜਾਂਦਾ ਜਿਹਦੇ ਤੇ ਤੁਸੀਂ ਕਿਰਪਾ ਕਰਦੇ ਹੋ, ਉਹ ਉਹਦੇ ਅੰਦਰ ਸੱਤ ਆਤਮਾ ਦਾ ਗਿਆਨ ਪ੍ਰਗਟ ਹੋ ਆਉਂਦਾ।
ਜਹ ਜਹ ਮਿਥਿਆ ਤਜ ਤਜ ਤਹਾਂ
ਮਹਾਰਾਜ ਜਿੱਥੇ ਵੀ ਇਸ
ਜਹ ਜਹ ਮਿਥਿਆ ਤਜ ਤਜ ਤਹਾਂ
ਮਹਾਰਾਜ ਜਿੱਥੇ ਜਿੱਥੇ ਮਿਥਿਆ ਵੇਖਦੇ ਆ ਉਹਨੂੰ ਸਭ ਨੂੰ ਤਜ ਕੇ
ਰਹਾ ਏਕ ਜੋ ਜਾਏ ਨਾ ਕਹਾ
ਮਹਾਰਾਜ ਹੁਣ ਇੱਕ ਦੇ ਵਿੱਚ ਹੀ ਜਾ ਕੇ ਸੁਰਤ ਟਿਕ ਗਈ ਹੈ ਜਿਹੜੀ ਮੈਂ ਬਿਆਨ ਕਰਕੇ ਨਹੀਂ ਦੱਸ ਸਕਦਾ। ਇੱਕ ਹੀ ਹੈ ਜਿਹਦੇ ਬਾਰੇ ਦੱਸਿਆ ਨਹੀਂ ਜਾ ਸਕਦਾ।
ਮਨ ਬਾਣੀ ਕੋ ਵਿਸ਼ੇ ਨਾ ਹੋਵਤ
ਮਨ ਔਰ ਬਾਣੀ ਦਾ ਵਿਸ਼ੇ ਨਹੀਂ ਹੈ ਨਾ ਉੱਥੇ ਤੱਕ ਮਨ ਦੀ ਗਮਿਅਤਾ ਹੈ ਨਾ ਸਾਡੀ ਬਾਣੀ ਉਹਨੂੰ ਵਰਣਨ ਕਰਕੇ ਦੱਸ ਸਕਦੀ ਹੈ।
ਸੁਣ ਹੈ ਨਾ ਸ਼ਰਵਣ ਆਖ ਨਹਿ ਜੋਵਤ
ਉਹਨੂੰ ਨਾ ਕੰਨ ਸੁਣ ਸਕਦੇ ਨੇ ਨਾ ਇਹ ਬਾਹਰਲੀਆਂ ਅੱਖਾਂ ਉਸ ਨੂੰ ਵੇਖ ਸਕਦੀਆਂ ਨੇ।
ਸੋ ਸਰੂਪ ਲੱਖ ਹਾਂ ਮੈਂ ਤਿਆਗੀ
ਉਸ ਸਰੂਪ ਨੂੰ ਜਾਣ ਕੇ ਜੋ ਨਿਰਾਕਾਰ ਸਵਰੂਪ ਹੈ ਆਤਮਾ ਦਾ ਉਹਨੂੰ ਜਾਣ ਕੇ ਮੈਂ ਆਪਣੇ ਹਿਰਦੇ ਚੋ ਆਪਣੀ ਹਉਮੈ ਨੂੰ ਤਿਆਗ ਦਿੱਤਾ ਹੈ ਗੁਰਦੇਵ। ਉਸ ਦੇ ਆਤਮ ਸਵਰੂਪ ਨੂੰ ਜਾਣਨ ਤੋਂ ਬਾਅਦ ਇਹ ਸਰੀਰ ਦੀ ਹੰਗਤਾ ਹਉਮੈ ਇਹ ਮੇਰੇ ਅੰਦਰੋਂ ਛੁੱਟ ਗਈ ਹੈ।
ਥਿਰੀ ਬ੍ਰਿਤ ਇਹ ਕਹਿ ਲਿਵ ਲਾਗੀ
ਮੇਰੀ ਬ੍ਰਿਤੀ ਟਿਕ ਗਈ ਹੈ ਹੁਣ ਕੇਵਲ ਉਸੇ ਇੱਕ ਦੇ ਵਿੱਚ ਹੀ ਲਿਵ ਲੱਗੀ ਹੋਈ ਹੈ।
ਪਰਾਰਬਧ ਬਸ ਤਨ ਇਹੋ ਥਿਰੈ
ਹੁਣੇ ਸਰੀਰ ਕੇਵਲ ਪਰਾਰਬਧ ਕਰਕੇ ਟਿਕਿਆ ਜਿੰਨਾ ਚਿਰ ਦੀ ਪਰਾਲਬਧ ਹੈ ਨੇ ਰਹਿਣਾ। ਜਦੋਂ ਇਹ ਪਰਾਲਬਧ ਮੁੱਕ ਗਈ ਤੇ ਫਿਰ ਉਸੇ ਨਿਰਾਕਾਰ ਪਰਮ ਸੱਤ ਦੇ ਵਿੱਚ ਮੈਂ ਜਾ ਕੇ ਵਲੀਨ ਹੋ ਜਾਣਾ। ਹੁਣ ਵੀ ਉੱਥੇ ਹੀ ਹੈ ਬਿਰਤੀ ਬਸ ਪਰਾਲਬਧ ਕਰਕੇ ਸਰੀਰ ਹੀ ਟਿਕਿਆ ਹੋਇਆ।
ਲਹਿ ਅਜਤਨ ਸੋ ਭੁਗਤਨ ਕਰੈ
ਜਦੋਂ ਇਹ ਸਰੀਰ ਛੁੱਟ ਜਾਏਗਾ ਤੋ ਅਜਤਨ ਹੀ ਉਸ ਆਤਮ ਸਵਰੂਪ ਨੂੰ ਅਸੀਂ ਜਾਣ ਲੈਣਾ ਭੇਦ ਹੋ ਜਾਣਾ ਉਹਦੇ ਵਿੱਚ ਤੇ ਇਹਨੇ ਸੁੱਤੇ ਸਿੱਧੀ ਛੁੱਟ ਜਾਣਾ ਸਰੀਰ ਨੇ।
ਪਾਏ ਪਦਾਰਥ ਹਰ ਖਨਾ ਭਾਨਾ
ਮਹਾਰਾਜ ਸੰਸਾਰ ਦੇ ਪਦਾਰਥਾਂ ਨੂੰ ਪ੍ਰਾਪਤ ਕਰਕੇ ਮਨ ਚ ਖੁਸ਼ੀ ਨਹੀਂ ਹੁੰਦੀ। ਕੋਈ ਪਦਾਰਥ ਆ ਜਾਏ ਤੇ ਮਨ ਨੂੰ ਖੁਸ਼ੀ ਨਹੀਂ।
ਬਿਨਸ ਜਾਏ ਕਛ ਸ਼ੋਕ ਨਾ ਮਾਨਾ
ਜਦੋਂ ਕੁਝ ਬਿਨਸ ਜਾਂਦਾ ਤੇ ਮਨ ਨੂੰ ਸ਼ੋਕ ਨਹੀਂ ਹੁੰਦਾ। ਆਮ ਕਰਕੇ ਸਧਾਰਨ ਵਿਅਕਤੀਆਂ ਦੀ ਇਹ ਬਿਰਤੀ ਹੁੰਦੀ ਹੈ ਕੁਝ ਮਿਲੇ ਤਾਂ ਖੁਸ਼ੀ ਕੁਝ ਜਾਵੇ ਤਾਂ ਗਮ। ਪਰ ਮੇਰੇ ਕੋਲ ਮਹਾਰਾਜ ਕੁਝ ਆਉਂਦਾ ਤੇ ਖੁਸ਼ੀ ਨਹੀਂ ਹੁੰਦੀ ਚਲਾ ਜਾਂਦਾ ਤੇ ਉਹਦਾ ਕੋਈ ਗਮ ਨਹੀਂ ਹੁੰਦਾ।
ਬਾਂਛਤ ਆਪ ਕਰਹਿ ਨਹਿ ਕੋਈ
ਬਾਂਛਾ ਹੁੰਦੀ ਨਹੀਂ ਕੋਈ। ਮਹਾਰਾਜ ਜੀ ਨੇ ਪੁੱਛਿਆ ਸੀ ਵੀ ਵਾਸ਼ਨਾ ਹੁੰਦੀ ਕੋਈ ਕਹਿੰਦੇ ਮਹਾਰਾਜ ਨਹੀਂ ਕਦੇ ਕੋਈ ਵਾਸ਼ਨਾ ਹਿਰਦੇ ਚ ਨਹੀਂ ਉਪਜੀ। ਕਦੇ ਕੋਈ ਕਾਂਖਾ ਕੋਈ ਇੱਛਾ ਕੋਈ ਖੁਆਇਸ਼ ਉਹ ਕਦੇ ਹਿਰਦੇ ਵਿੱਚ ਨਹੀਂ ਉਪਜੀ ਕਿਉਂਕਿ ਜਿੱਥੇ ਆਤਮਾ ਦਾ ਗਿਆਨ ਉਜਾਗਰ ਹੋ ਜਾਂਦਾ ਉੱਥੇ ਮਨ ਰਹਿੰਦਾ ਹੀ ਨਹੀਂ। ਗੁਰੂ ਖਾਲਸਾ ਜੀ ਜਿੱਥੇ ਮਨ ਹੀ ਨਾ ਰਹੇਗਾ ਉੱਥੇ ਫੁਰਨਾ ਕਿਵੇਂ ਹੋਵੇਗਾ। ਫੁਰਨਾ ਹੋਵੇਗਾ ਤੇ ਮਨ ਹੋਵੇਗਾ ਨਾ, ਮਨ ਹੋਵੇਗਾ ਤੇ ਫੁਰਨਾ ਹੋਵੇਗਾ। ਹੁਣ ਪਰਬ੍ਰਹਮ ਗਿਆਨੀ ਦਾ ਮਨ ਹੀ ਨਹੀਂ ਰਹਿੰਦਾ। ਕਹਿੰਦੇ ਜੀ ਮੇਰੇ ਅੰਦਰ ਕੋਈ ਵਾਸ਼ਨਾ ਕੋਈ ਖੁਆਇਸ਼ ਨਹੀਂ ਉਪਜਦੀ।
ਸਹਿਜੇ ਹੋਤਾ ਜਾਏ ਸੋ ਹੋਏ
ਹੁਣ ਤਾਂ ਸਹਿਜੇ ਜੋ ਹੋ ਰਿਹਾ ਹੁੰਦਾ ਜਾ ਰਿਹਾ ਜੋ ਹੋ ਰਿਹਾ ਉਹ ਵੀ ਉਹਦੇ ਹੁਕਮ ਚ ਵਰਤ ਰਿਹਾ ਇਉਂ ਜਾਣੀਦਾ ਹੈ।
ਸਗਰੋ ਜਗ ਮਿਥਿਆ ਜਬ ਜਾਨਾ
ਸਾਰਾ ਜਗਤ ਇਹ ਸਾਰਾ ਸੰਸਾਰ ਗੁਰੂ ਜੀ ਮੈਂ ਮਿਥਿਆ ਜਾਣ ਲਿਆ। ਮਿਥਿਆ ਕਹਿੰਦੇ ਵੀ ਜਿਹੜੀ ਕਲਪਨਾ ਹੀ ਹੈ ਨਹੀਂ ਪਰ ਮਿਥ ਲਿਆ ਇਉਂ ਇਹ ਸਾਰੇ ਜਗਤ ਨੂੰ ਜਾਣ ਲਿਆ।
ਮੂਲ ਹਾਨ ਤੇ ਵਾਸ਼ਨ ਹਾਨਾ
ਜਦੋਂ ਮੂਲ ਹੀ ਕੱਟਿਆ ਗਿਆ ਮੂਲ ਹੀ ਤੇ ਫਿਰ ਉਸ ਤੋਂ ਬਾਅਦ ਫਿਰ ਜਦੋਂ ਬੀਜ ਹੀ ਨਾ ਰਹੇਗਾ ਤੇ ਪੌਦਾ ਕਿੱਥੋਂ ਪੈਦਾ ਹੋਣਾ। ਮਹਾਰਾਜ ਜੇ ਮਨ ਹੀ ਨਹੀਂ ਰਿਹਾ ਤੇ ਵਾਸ਼ਨਾ ਕਿੱਥੋਂ ਉਪਜਣੀ ਸੀ। ਹਾਂਜੀ
ਆਨੰਦ ਆਤਮਾ ਕਹਿਓ ਨਾ ਜਾਈ
ਜੋ ਆਤਮਾ ਦਾ ਪਰਮ ਆਨੰਦ ਮੈਂ ਮਾਣ ਰਿਹਾ ਮਹਾਰਾਜ ਉਹ ਮੈਂ ਦੱਸ ਨਹੀਂ ਸਕਦਾ। ਉਹ ਗੂੰਗਾ ਗੁੜ ਖਾ ਲਵੇ ਤੇ ਜਿਵੇਂ ਬਿਆਨ ਕਰਕੇ ਨਹੀਂ ਦੱਸ ਸਕਦਾ ਤਿਵੇਂ ਉਸ ਆਤਮ ਅਵਸਥਾ ਦੇ ਪਰਮ ਆਨੰਦ ਨੂੰ ਮੈਂ ਬਿਆਨ ਕਰਕੇ ਨਹੀਂ ਦੱਸ ਸਕਦਾ।
ਗੁਰੂ ਭਲਿਓ ਗੁੰਗੇ ਮਠਿਆਈ
ਸੁਣ ਕੇ ਸਾਹਿਬ ਜੀ ਕਹਿੰਦੇ ਹਾਂ ਸਾਈ ਜੀ ਉਹ ਵਾਕਈ ਨਹੀਂ ਕਿਹਾ ਜਾਂਦਾ ਉਹ ਗੂੰਗੇ ਦੀ ਮਠਿਆਈ ਹੈ। ਗੂੰਗਾ ਮਠਿਆਈ ਖਾ ਕੇ ਜਿਵੇਂ ਉਹਦਾ ਰਸ ਨਹੀਂ ਦੱਸ ਸਕਦਾ ਤਿਵੇਂ ਆਤਮਾ ਦੇ ਆਨੰਦ ਨੂੰ ਵੀ ਵਰਣਨ ਕਰਕੇ ਨਹੀਂ ਦੱਸਿਆ ਜਾ ਸਕਦਾ। ਬਿਸਮ 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 ਹੀ ਪਈ ਹੈ ਲਾਲ ਗੁਲਾਲ ਰੰਗਾਰ ਹੈ ਕਹੋ ਨਾਨਕ ਸੰਤਨ ਰਸ ਆਈ ਹੈ ਜੋ ਚਾਖ ਗੂੰਗਾ ਮੁਸਕਾਰ ਹੈ। ਵਾਕਈ ਪੀਰ ਜੀ ਐਸੀ ਹੁੰਦੀ ਹੈ ਅਵਸਥਾ
ਜਿਸ ਪਰ ਕਿਰਪਾ ਆਪ ਕੀ ਹੋਵੇ
ਜਿਸ ਤੇ ਅਗੋ ਸਾਈ ਜੀ ਕਹਿੰਦੇ ਹਾਂ ਮਹਾਰਾਜ ਜਿਨ੍ਹਾਂ ਤੇ ਤੁਹਾਡੀ ਕਿਰਪਾ ਹੁੰਦੀ ਹੈ ਜਿਨ੍ਹਾਂ ਤੇ ਤੁਹਾਡੀ ਦਇਆ ਹੁੰਦੀ ਹੈ।
ਹਉਮੈ ਮਲ ਗੁਰਮਤ ਜਲ ਧੋਵੈ,
ਉਹਦੇ ਅੰਦਰੋਂ ਹਉਮੈ ਦੀ ਮੈਲ ਧੁੱਪ ਜਾਂਦੀ ਹੈ। ਕਿਵੇਂ ਧੁੱਪਦੀ ਹੈ? ਗੁਰਮਤ ਦੇ ਜਲ ਨਾਲ, ਗੁਰਮਤ ਦੇ ਪਾਣੀ ਨਾਲ, ਗੁਰਮਤ ਦੇ ਜਲ ਨਾਲ ਹਉਮੈ ਦੀ ਮੈਲ ਧੁੱਪੀ ਜਾਂਦੀ ਹੈ।
ਸੁਣ ਗੁਰ ਭਨਿਓ ਧੰਨ ਤੁਮ ਕਰਨੀ,
ਸੁਣ ਕੇ ਛੇਵੇਂ ਪਾਤਸ਼ਾਹ ਬੋਲੇ, ਕਹਿਣ ਲੱਗੇ ਸਾਈ ਮੀਆਂ ਮੀਰ ਜੀ, ਧੰਨ ਹੈ ਤੁਹਾਡੀ ਕਰਨੀ, ਧੰਨ ਹੈ ਤੁਹਾਡਾ ਕਰਮ।
ਆਪ ਤਰੇ ਤਾਰ ਹੋ ਸਮ ਤਰਨੀ,
ਤੁਸੀਂ ਆਪ ਤਰ ਗਏ ਹੋ, ਤੇ ਜਿਵੇਂ ਬੇੜੀ ਦੂਜਿਆਂ ਨੂੰ ਵੀ ਤਾਰਦੀ ਤੇ ਆਪ ਵੀ ਤਰਦੀ ਹੈ, ਏਦਾਂ ਆਪਣੇ ਸੰਗੀਆਂ ਨੂੰ ਵੀ ਤੁਸੀਂ ਤਾਰਨ ਵਾਲੇ ਹੋ।
ਆਪਸ ਮੈਂ ਕਰ ਸੰਵਾਦੂ,
ਏਦਾਂ ਕੋਈ ਸਮਾਂ ਬ੍ਰਹਮ ਗਿਆਨ ਸੰਬੰਧੀ ਸੰਵਾਦ ਹੋਇਆ, ਇਹ ਵਿਚਾਰਾਂ ਹੋਈਆਂ।
ਦਰਸ਼ਨ ਦੇਤ ਲੇਤ ਅਹਿਲਾਦੂ,
ਏਦਾਂ ਦਰਸ਼ਨ ਦਿੱਤੇ ਲਏ ਹਨ।
ਚਾਰ ਘੜੀ ਬੈਠੇ ਤਹ ਰਹੇ,
ਮਹਾਰਾਜ ਜੀ ਤਕਰੀਬਨ ਚਾਰ ਕ ਘੜੀਆਂ, ਇੱਕ ਘੜੀ 24 ਮਿੰਟਾਂ ਦੀ ਹੁੰਦੀ, ਚਾਰ ਘੜੀਆਂ ਮਹਾਰਾਜ ਜੀ ਸਾਈ ਮੀਆਂ ਮੀਰ ਜੀ ਕੋਲ ਬੈਠੇ ਰਹੇ, ਇਹੀ ਬ੍ਰਹਮ ਚਰਚਾ ਬ੍ਰਹਮ ਵਿਚਾਰ ਚੱਲਦੀ ਰਹੀ।
ਪਰਮ ਪ੍ਰੇਮ ਬਚ ਸੁਣ ਪੁਨ ਕਹੇ,
ਬੜੇ ਪਰਮ ਪ੍ਰੇਮ ਦੇ ਵਿੱਚ ਭੇਜ ਕੇ ਬਚਨ ਕਹੇ ਨੇ ਔਰ ਸੁਣੇ ਹਨ।
ਉੱਠੇ ਬਹਰ ਸ਼੍ਰੀ ਹਰਿ ਗੋਬਿੰਦ,
ਸਾਈ ਜੀ ਨੂੰ ਮਿਲਣ ਤੋਂ ਬਾਅਦ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਉੱਠੇ ਹਨ।
ਚੱਲਿਓ ਸੰਗ ਹੀ ਪੀਰ ਬਿਲੰਦੰ,
ਤੇ ਮਹਾਨ ਪੀਰ ਸਾਈ ਮੀਆਂ ਮੀਰ ਜੀ ਵੀ ਨਾਲ ਨਾਲ ਹੀ ਚੱਲ ਪਏ ਵਿਦਾ ਕਰਨ ਲਈ, ਆਸਣ ਤੋਂ ਨਿਕਲ ਕੇ ਬਾਹਰ ਨਾਲ ਹੀ ਤੁਰ ਪਏ।
ਆਦਰ ਹੇਠ ਆਏ ਕਰ ਸਾਥ,
ਬੜਾ ਆਦਰ ਕਰਨ ਲਈ, ਸਾਹਿਬ ਦਾ ਸਨਮਾਨ ਕਰਨ ਲਈ ਸਾਈ ਜੀ ਆਏ ਨੇ ਨਾਲ।
ਲੱਗੇ ਅਰੂਟਨ ਹੈ ਪਰ ਨਾਥ,
ਜਦੋਂ ਛੇਵੇਂ ਪਾਤਸ਼ਾਹ ਜੀ ਘੋੜੇ ਤੇ ਸਵਾਰ ਹੋਣ ਲੱਗੇ,
ਵਰਜ ਦਾਸ ਕੋ ਪਹੁੰਚ ਸ਼ਿਤਾਬ,
ਤੇ ਆਪਣੇ ਦਾਸ ਨੂੰ ਵਰਜ ਕੇ ਛੇਤੀ ਨਾਲ ਆਪ ਪਹੁੰਚੇ ਸਾਈ ਜੀ ਅੱਗੇ।
ਯੁਗ ਹਾਥਨ ਸੋਗ ਹੀ ਰਕਾਬ,
ਉਸੇ ਤਰ੍ਹਾਂ ਰਕਾਬ ਦੋਵਾਂ ਹੱਥਾਂ ਚ ਫੜੀ, ਆਖਿਆ ਸਾਹਿਬ ਜੀ ਆਪ ਜੀ ਸਰਕਾਬ ਚ ਚਰਨ ਪਾਓ ਤੇ ਘੋੜੇ ਤੇ ਸਵਾਰ ਹੋਵੋ ਤੇ ਮੇਰਾ ਜੀਵਨ ਸਕਾਰਥਾ ਹੋਵੇ।
ਸ਼੍ਰੀ ਗੁਰੂ ਹਰਗੋਬਿੰਦ ਚੜਾਏ,
ਇਹਦਾ ਰਕਾਬ ਪਕੜ ਕੇ ਨਾ ਦੋ ਹੱਥਾਂ ਚ, ਪਹਿਲਾਂ ਸੇਵਾਦਾਰ ਨੇ ਫੜੀ ਸੀ ਛੇਵੇਂ ਪਾਤਸ਼ਾਹ ਦੇ ਨੇ, ਮੁੜ ਕੇ ਸਾਈ ਜੀ ਨੂੰ ਵਰਜ ਕੇ ਪਾਸੇ ਕੀਤਾ, ਆਪ ਫੜੀ ਰਕਾਬ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਰਕਾਬ ਚ ਆਪਣਾ ਚਰਨ ਪਾਇਆ ਤੇ ਛਾਲ ਮਾਰ ਕੇ ਪਲਾਕੀ ਮਾਰ ਕੇ ਘੋੜੇ ਤੇ ਸਵਾਰ ਹੋਏ।
ਫਿਰ ਉਹ ਪੀਰ ਜੀ ਇਸ ਹੀ ਥਾਏ,
ਮਹਾਰਾਜ ਜੀ ਆਖਿਆ ਪੀਰ ਜੀ ਹੁਣ ਨਾ ਤੁਸੀਂ ਨਾਲ ਚੱਲਿਓ, ਬਿਰਧ ਸਰੀਰ ਹੈ ਆਪ ਜੀ ਦਾ, ਤੁਸੀਂ ਇੱਥੇ ਹੀ ਟਿਕੋ, ਇੱਥੇ ਹੀ ਨਿਵਾਸ ਕਰੋ।
ਬਹੁਤ ਤਕਲੀਫ ਆਪ ਕੋ ਹੋਈ,
ਸਾਈ ਜੀ ਤੁਹਾਨੂੰ ਬੜੀ ਤਕਲੀਫ ਦਿੱਤੀ ਮਹਾਰਾਜ ਛੇਵੇਂ ਪਾਤਸ਼ਾਹ ਨੇ ਮ੍ਰਿਤਾ ਚ, ਵੀ ਤੁਸੀਂ ਬਿਰਧ ਹੋ ਤੇ ਤੁਹਾਨੂੰ ਅਸੀਂ ਤਕਲੀਫ ਦਿੱਤੀ ਹੈ।
ਨਮਰੀ ਤੀਰ ਛਿਮਾ ਬਹੁ ਜੋਈ,
ਤੁਹਾਡੇ ਚ ਬਹੁਤ ਵਿਨਿਮਰ ਭਾਵ ਹੈ, ਤੁਹਾਡੇ ਹਿਰਦੇ ਚ ਛਿਮਾ ਵਾਲੀ ਬਿਰਤੀ ਹੈ।
ਮਾਨ ਬਚਨ ਕੋ ਤਹ ਪਾ ਠਾਂਡੋ,
ਤੁਸੀਂ ਹੁਣ ਇੱਥੇ ਹੀ ਟਿਕੋ, ਸੁਣ ਕੇ ਮਹਾਰਾਜ ਜੀ ਦੇ ਬਚਨ ਸਤਨੀ ਤੇ ਸਾਈ ਜੀ ਦਾ ਚੇਤ ਸੀ ਵੀ ਨਾਲ ਨਾਲ ਅੱਗੇ ਚੱਲ ਕੇ ਵਿਦਾ ਕਰਕੇ ਆਵਾਂ। ਜਦੋਂ ਪਾਤਸ਼ਾਹ ਨੇ ਹੁਕਮ ਕਰ ਦਿੱਤਾ ਤੇ ਸਾਈ ਜੀ ਉੱਥੇ ਹੀ ਰੁਕ ਗਏ ਵਰਜੇ ਹੋਏ।
ਦਿਖ ਹੈ ਸਰੂਪ ਪ੍ਰੇਮ ਕਰ ਗਾਡੋ,
ਬੜਾ ਭਾਰੀ ਪ੍ਰੇਮ ਹਿਰਦੇ ਚ ਕਰਕੇ ਸਾਈ ਜੀ ਸਾਹਿਬਾਂ ਦੇ ਦਰਸ਼ਨ ਕਰ ਰਹੇ ਨੇ, ਗੁਰਦੇਵ ਦੇ ਨੂਰਾਨੀ ਚਿਹਰੇ ਨੂੰ ਨਿਗਾਹ ਭਰ ਕੇ ਵੇਖ ਰਹੇ ਨੇ।
ਨਮਰ ਪਰਸ ਪਰ ਹੋਇ ਕਰ ਚੱਲੇ,
ਦੋਨਾਂ ਪਾਸਿਓਂ ਸਾਹਿਬ ਜੀ ਨੇ ਵੀ ਹੱਥ ਜੋੜੇ ਸਾਈ ਜੀ ਦੇ ਅਦਬ ਵਜੋਂ, ਸਾਈ ਮੀਆਂ ਮੀਰ ਜੀ ਨੇ ਵੀ ਹੱਥ ਜੋੜੇ ਨਮਸਕਾਰ ਕੀਤੀ। ਛੇਵੇਂ ਪਾਤਸ਼ਾਹ ਨੇ ਘੋੜਾ ਤੋਰਿਆ,
ਰਹੇ ਪੀਰ ਜੀ ਤਿਸ ਥਲ ਖਲੇ,
ਪੀਰ ਜੀ ਉੱਥੇ ਹੀ ਖਲੋਤੇ ਰਹੇ। ਖਾਲਸਾ ਜੀ ਵੇਖੋ ਭਾਈ ਸਾਹਿਬ ਦੀ ਲਿਖਣ ਦੀ ਕਮਾਲ, ਨਿੱਘੀ ਨਿੱਘੀ ਗੱਲ ਲਿਖ ਰਹੇ ਹੈ, ਵਿਆਨ ਦਰਸ਼ਨ ਹੀ ਹੋ ਰਹੇ ਹੈ। ਕਿਵੇਂ ਪੀਰ ਜੀ ਖੜੇ ਹੱਥ ਜੋੜ ਕੇ, ਕੱਲਾ ਕੱਲਾ ਵਜਨ ਵੀ ਹੁਣ ਚੱਲੇ ਆ, ਹੁਣ ਹੱਥ ਜੋੜੇ ਆ, ਹੁਣ ਆਹ ਗੱਲ ਹੋ ਰਹੀ ਹੈ, ਬੜੀ ਬਰੀਕੀ ਨਾਲ ਖੁੱਬ ਖੁੱਬ ਕੇ ਲਿਖ ਰਹੇ ਆ ਭਾਈ ਸਾਹਿਬ। ਕਹਿੰਦੇ ਛੇਵੇਂ ਪਾਤਸ਼ਾਹ ਜੀ ਚੱਲ ਪਏ, ਸਾਈ ਜੀ ਉੱਥੇ ਹੀ ਖਲੋਤੇ ਮਹਾਰਾਜ ਜੀ ਨੂੰ ਜਾਂਦਿਆਂ ਪਿੱਛੋਂ ਵੇਖਦੇ ਨੇ।
ਸਤਿਗੁਰ ਜਾਏ ਬਿਰਾਜੇ ਡੇਰੇ,
ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਚੱਲ ਕੇ ਆਪਣੇ ਡੇਰੇ ਤੇ, ਮੁਜੰਗਾ ਜਿੱਥੇ ਸਾਹਿਬਾਂ ਨੇ ਡੇਰਾ ਕੀਤਾ ਸੀ ਉੱਥੇ ਪਾਤਸ਼ਾਹ ਜੀ ਆ ਗਏ।
ਸੋਦਰ ਸੰਧਿਆ ਕਰ ਤਿਸ ਥੇਰੇ,
ਸੋਦਰ ਦਾ ਸਮਾਂ ਹੋ ਗਿਆ ਸੀ, ਸੋਦਰ ਦੀ ਸੰਧਿਆ ਹੋਈ, ਰਹਿਰਾਜ ਸਾਹਿਬ ਜੀ ਦੇ ਜਾਪ ਹੋਏ, ਸੋਦਰ ਦੀ ਚੌਂਕੀ ਹੋਈ,
ਕੀਨ ਜਥਾ ਰੁਚ ਖਾਨ ਰੁਪਾਨਾ,
ਆਰਤੀ ਆਰਤੇ ਦੇ ਕੀਰਤਨ ਹੋਏ, ਜਥਾ ਯਕਤ ਪਾਤਸ਼ਾਹ ਲਈ ਭੋਜਨ, ਉਹ ਤਿਆਰ ਹੋਇਆ ਪਾਤਸ਼ਾਹ ਨੇ ਛਕਿਆ
ਸੁਪਤ ਜਥਾ ਸੁਖ ਸੇਜ ਮਹਾਨਾ
ਰਾਤ ਪੈ ਚੁੱਕੀ ਸੀ ਗੁਰਦੇਵ ਆਪਣੇ ਸੁਖਾਸਣਾ ਤੇ ਬਿਰਾਜਮਾਨ ਹੋਏ
ਜਬ ਗੁਰ ਗਏ ਪੀਰ ਕੇ ਤੀਰ
ਖਾਲਸਾ ਜੀ ਜਦੋਂ ਸਤਿਗੁਰੂ ਜੀ ਪੀਰ ਦੇ ਕੋਲ ਗਏ ਮੀਆਂ ਮੀਰ ਜੀ ਦੇ ਪਾਸ
ਗੱਲ ਤੁਰ ਗਨ ਕੀ ਤਿਸ ਥਲ ਪੀਰ
ਬਹੁਤ ਸਾਰੇ ਕੱਟੜ ਤੇ ਮੁਤਸਬੀ ਮੁਸਲਮਾਨ ਜਿਹੜੇ ਪੀਰ ਜੀ ਦੇ ਸ਼ਰਧਾਲੂ ਸੀ ਓਦਾਂ ਹੀ ਦੇਵ ਨੇ ਤੋਂ ਉਦਨ ਜਿਆਦਾ ਇਕੱਠੇ ਹੋ ਕੇ ਆਏ ਹੋਏ ਸੀ ਉੱਥੇ ਖੜੇ ਸਨ
ਦੇਖ ਅਚੰਬਾ ਸਭ ਨੇ ਮਾਨਿਓ
ਉਹ ਜਿੰਨੇ ਮੁਸਲਮਾਨ ਸੀ ਕੱਟੜ ਮੁਤਸਬੀ ਉਹ ਵੇਖ ਕੇ ਬੜੇ ਅਚੰਬਤ ਹੋਏ ਬਹੁਤ ਹੈਰਾਨ ਹੋਏ ਕਿਸ ਗੱਲ ਦੀ ਹੈਰਾਨੀ ਸੀ ਉਹਨਾਂ ਨੂੰ ਦੱਸਦੇ ਨੇ
ਇਹ ਕਿਆ ਕਰਮ ਪੀਰ ਜੀ ਠਾਨੇ ਹੋ
ਇਹ ਤਾਂ ਸਾਡੇ ਪੀਰ ਜੀ ਨੇ ਸਾਈ ਮੀਆਂ ਮੀਰ ਜੀ ਅਸੀਂ ਇਹਨਾਂ ਨੂੰ ਮੱਥਾ ਟੇਕਦੇ ਆ ਇਹਨਾਂ ਨੂੰ ਸਜਦਾ ਕਰਦੇ ਇਹਨਾਂ ਅੱਗੇ ਮੁਰਾਦਾਂ ਰੱਖਦੇ ਆ ਇਹਨਾਂ ਨੇ ਆਹ ਕੀ ਕੀਤਾ ਅੱਜ ਏਡੇ ਵੱਡੇ ਪੀਰ ਹਨ ਸਾਈ ਜੀ
ਸਭ ਕੇ ਬੀਚ ਵਿਸਾਲ ਪਲੰਤੇ
ਸਾਡੇ ਇਸਲਾਮ ਧਰਮ ਵਿਚ ਇੱਥੇ ਸਾਡੇ ਸਾਰਿਆਂ ਤੋਂ ਵੱਡੇ ਇਹ ਕਹੇ ਜਾਂਦੇ ਨੇ
ਸਰਬ ਆਏ ਕਰ ਨੰਬਰ ਹੁਵੰਤੇ
ਜਿੰਨੇ ਮੁਸਲਮਾਨ ਆ ਇਹਨਾਂ ਨੂੰ ਆ ਕੇ ਸੀਸ ਝੁਕਾਉਂਦੇ ਆ ਇਹਨਾਂ ਅੱਗੇ ਨਮਸਕਾਰ ਕਰਦੇ ਹਾਂ
ਇਹ ਚੱਲ ਗਏ ਆਪ ਉੱਠ ਕਰਕੇ
ਪਰ ਇਹ ਅੱਜ ਇਹਨਾਂ ਨੇ ਕੀ ਕੀਤਾ ਇਹ ਆਪ ਉੱਠ ਕੇ ਚੱਲ ਕੇ ਆਏ ਅੰਦਰੋਂ ਬਾਹਰ
ਹਿੰਦੂ ਕੋ ਆਦਰ ਚਿਤ ਧਰ ਕੇ
ਜਿਹੜੇ ਹਿੰਦੂਆਂ ਦੇ ਗੁਰੂ ਆਏ ਸਨ ਅੱਜ ਉਹਨਾਂ ਦਾ ਆਦਰ ਕੀਤਾ ਇਹਨਾਂ ਨੇ ਉਹਨਾਂ ਦਾ ਜਾ ਕੇ ਇਹਨਾਂ ਨੇ ਸਨਮਾਨ ਕੀਤਾ
ਬਹੁਰ ਬੰਦਨਾ ਕੀਨੀ ਜਾਏ
ਬਸ ਨੀ ਉਹਨਾਂ ਦੇ ਚਰਨਾਂ ਤੇ ਮੱਥਾ ਟੇਕਿਆ ਇਹਨਾਂ ਨੇ ਉਹਨਾਂ ਦੇ ਚਰਨਾਂ ਉੱਤੇ ਨਮਸਕਾਰ ਕੀਤੀ ਆ ਸਾਈ ਮੀਆਂ ਮੀਰ ਨੇ
ਹੱਥ ਰਕਾਬ ਧਰੀ ਚੱਲ ਆਏ
ਉਹਨਾਂ ਦੀ ਰਕਾਬ ਆਪਣੇ ਹੱਥਾਂ ਚ ਪਕੜ ਕੇ ਆਏ ਆਪ ਇੰਨੇ ਨੀਵੇਂ ਹੋ ਗਏ ਉਹਨਾਂ ਦੇ ਅੱਗੇ
ਹੈ ਤੇ ਸਾਦਰ ਤਰੇ ਉਤਾਰੇ
ਤੋਂ ਹੀ ਰਕਾਬ ਚਰਨਾਂ ਦੀ ਉਹਨਾਂ ਦੀ ਆਪਣੇ ਹੱਥਾਂ ਚ ਪਕੜ ਕੇ ਬੜੇ ਅਦਬ ਨਾਲ ਸਤਕਾਰ ਨਾਲ ਥੱਲੇ ਉਤਾਰਿਆ
ਆਪਣ ਥਾਨ ਕਰ ਧਰੇ ਪਧਾਰਿਓ
ਔਰ ਆਪਣੇ ਨਿਜ ਸਥਾਨ ਤੇ ਉੱਚੀ ਥਾਂ ਤੇ ਉਹਨਾਂ ਨੂੰ ਬਿਠਾ ਕੇ ਆਪ ਥੱਲੇ ਨੀਵੇਂ ਥਾਂ ਤੇ ਬੈਠੇ
ਵੱਡ ਪੀਰਨ ਕੇ ਪੀਰ ਕਹੰਤੇ
ਸਾਈ ਮੀਆਂ ਮੀਰ ਜੀ ਤਾਂ ਵੱਡੇ ਪੀਰਾਂ ਦੇ ਪੀਰ ਕਹਾਉਂਦੇ ਆ ਅਸੀਂ ਤਾਂ ਇਹਨਾਂ ਨੂੰ ਪਿਰਾਨ ਪੀਰ ਕਹਿੰਦੇ ਹਾਂ
ਸਭ ਉਮਰਾਵ ਖਾਨ ਮਾਨੰਤੇ
ਵੱਡੇ ਵੱਡੇ ਉਮਰਾਵ ਵੱਡੇ ਵੱਡੇ ਖਾਨਜ਼ਾਦੇ ਵੱਡੇ ਵੱਡੇ ਵਜ਼ੀਰ ਅਸੀਂ ਸਾਰੇ ਸਾਈ ਮੀਆਂ ਮੀਰ ਜੀ ਨੂੰ ਮੰਨਦੇ ਹਾਂ
ਅਸ਼ਟ ਦਿਵਸ ਮਹਿਆਵਤ ਸ਼ਾਹੂ
ਇੱਥੋਂ ਤੱਕ ਕਿ ਖੁਦ ਬਾਦਸ਼ਾਹ ਇਹਨਾਂ ਦਾ ਸਨਮਾਨ ਕਰਦਾ ਲਾਹੌਰ ਵਿੱਚ ਬਾਦਸ਼ਾਹ ਸਲਾਮਤ ਨੇ ਹਰ ਅੱਠਵੇਂ ਦਿਨ ਜੁਮੇ ਦੀ ਨਮਾਜ਼ ਅਦਾ ਕਰਨ ਤੋਂ ਪਹਿਲਾਂ ਉਹ ਇਹਨਾਂ ਦੇ ਪਾਸ ਚੱਲ ਕੇ ਆਉਂਦਾ
ਕਰ ਬੰਧਨ ਬੈਠਤ ਹੈ ਪਾਹੂ
ਔਰ ਬਾਦਸ਼ਾਹ ਸਲਾਮਤ ਆ ਕੇ ਇਹਨਾਂ ਨੂੰ ਸਜਦਾ ਕਰਦਾ ਵੰਦਨਾ ਕਰਕੇ ਇਹਨਾਂ ਦੇ ਕੋਲ ਬੈਠਦਾ ਚੁੱਕ ਕੇ
ਅਪਰ ਪੀਰ ਇਸ ਕੋ ਟਿਕ ਆਵੇ
ਹੋਰ ਵੀ ਜਿੰਨੇ ਸਾਡੇ ਸਲਾਮ ਮਤ ਦੇ ਪੀਰ ਨੇ ਉਹ ਸਭ ਚੱਲ ਕੇ ਸਾਈ ਮੀਆਂ ਮੀਰ ਜੀ ਦੇ ਪਾਸ ਆਉਂਦੇ ਨੇ
ਜਨ ਹੈ ਕਾਮਲ ਸੀਸ ਨਿਵਾਵੇ
ਇਹਨਾਂ ਨੂੰ ਕਾਮਲ ਤੇ ਵਲੀ ਜਾਣ ਕੇ ਸਭ ਇਹਨਾਂ ਅੱਗੇ ਸੀਸ ਝੁਕਾਉਂਦੇ ਹਨ
ਹਿੰਦੂ ਅੱਗੇ ਨਿਵ ਚੱਲਿਓ
ਇਹਨਾਂ ਨੇ ਤਾਂ ਅੱਜ ਹੋਰ ਹੀ ਕੰਮ ਕਰ ਦਿੱਤਾ ਇੱਕ ਹਿੰਦੂ ਅੱਗੇ ਨਿਵ ਗਏ ਸਤਿਗੁਰਾਂ ਨੂੰ ਹਿੰਦੂ ਹੀ ਦੱਸਦੇ ਹਾਲਾਂਕਿ ਪਾਤਸ਼ਾਹ ਦਾ ਬਚਨ ਆ ਨਾ ਹਮ ਹਿੰਦੂ ਨਾ ਮੁਸਲਮਾਨ ਨਿਰੰਕਾਰ ਦੀ ਕੋਈ ਜਾਤ ਥੋੜੀ ਹੈ ਕੋਈ ਮਜ਼ਹਬ ਥੋੜੀ ਹੈ ਸਾਹਿਬ ਨਿਰੰਕਾਰ ਸਵਰੂਪ ਨੇ ਅਕਾਲ ਪੁਰਖ ਨੇ ਪਰ ਇਹਨਾਂ ਨੂੰ ਜੋ ਦਿਸਦਾ ਸੀ ਕੱਟੜਾਂ ਨੂੰ ਮੁਤਸਬੀਆਂ ਨੂੰ ਓਦਾਂ ਹੀ ਕਹਿ ਰਹੇ ਕਹਿੰਦੇ ਕਿ ਹਿੰਦੂ ਅੱਗੇ ਇਹਨਾਂ ਨੇ ਆਪਣਾ ਸੀਸ ਝੁਕਾ ਦਿੱਤਾ
ਨਿਜ ਤੇ ਵੱਡੋ ਜਾਣ ਕਰ ਮਿਲਿਓ
ਔਰ ਆਪਣੇ ਤੋਂ ਵੱਡਾ ਜਾਣ ਕੇ ਉਹਨਾਂ ਨੂੰ ਮਿਲੇ ਹੈ ਉਹਨਾਂ ਦਾ ਇਹਨਾਂ ਨੇ ਸਤਿਕਾਰ ਕੀਤਾ
ਕਿਮ ਸਗਰੇ ਤੁਰ ਗਨ ਮਹਿ ਹੋਈ
ਕਹਿੰਦੇ ਸਾਰੇ ਨਗਰ ਚ ਚਰਚਾ ਫੈਲ ਗਈ ਇਸ ਗੱਲ ਦੀ ਸਾਈ ਮੀਆਂ ਮੀਰ ਜੀ ਵਾਲਾ ਇਹ ਪ੍ਰਸੰਗ ਲਾਹੌਰ ਸ਼ਹਿਰ ਦੇ ਵਿੱਚ ਜਿੰਨੇ ਮੁਸਲਮਾਨ ਸੀ ਸਾਰਿਆਂ ਦੇ ਵਿੱਚ ਚਰਚਾ ਚੱਲ ਪਈ
ਕਹਿਓ ਸ਼ਾਹ ਟਿਕ ਕਮਨਿਓ ਕੋਈ
ਅਖੀਰ ਨੂੰ ਚੁਗਲਖੋਰਾਂ ਦਾ ਵੀ ਵਿੱਚ ਕੰਮ ਹੁੰਦਾ ਕੁਝ ਚੁਗਲਖੋਰ ਅਖੀਰ ਨੂੰ ਬਾਦਸ਼ਾਹ ਕੋਲ ਪਹੁੰਚੇ ਸ਼ਾਹਜਹਾਨ ਨੂੰ ਖਬਰ ਦੇਣ ਲਈ ਚੁਗਲੀ ਕਰਨ ਲਈ ਵੀ ਸਾਈ ਮੀਆਂ ਮੀਰ ਨੇ ਆ ਕੰਮ ਕੀਤਾ
ਸਰਬ ਸਭਾ ਨੇ ਬੁਰਾ ਬਖਾਨਾ
ਜਿੰਨੀ ਸਭਾ ਸੀ ਬਾਦਸ਼ਾਹ ਦੀ ਉਹਦੇ ਚ ਜਿੰਨੇ ਵਜ਼ੀਰ ਅਹਿਲਕਾਰ ਸਭ ਨੇ ਕਿਹਾ ਜੀ ਤਾਂ ਬੁਰਾ ਹੈ ਸਾਈ ਮੀਆਂ ਮੀਰ ਨੂੰ ਏਦਾਂ ਨਹੀਂ ਸੀ ਕਰਨਾ ਚਾਹੀਦਾ ਉਹਨਾਂ ਨੂੰ ਉਹਨਾਂ ਦੇ ਅੱਗੇ ਜੋ ਸਿੱਖਾਂ ਦੇ ਗੁਰੂ ਨੇ ਉਹਨਾਂ ਅੱਗੇ ਮੱਥਾ ਨਹੀਂ ਸੀ ਟੇਕਣਾ ਚਾਹੀਦਾ ਉਹਨਾਂ ਅੱਗੇ ਸੀਸ ਨਹੀਂ ਸੀ ਝੁਕਾਉਣਾ ਚਾਹੀਦਾ।
ਸ਼ਾਹਜਹਾਂ ਸੁਣ ਕਰ ਇਮਕਾਨਾ,
ਜਦੋਂ ਸ਼ਾਹਜਹਾਂ ਨੇ ਵੀ ਇਹ ਸਾਰੀਆਂ ਗੱਲਾਂ ਸੁਣੀਆਂ,
ਕਹਿਓ ਸਬਿਨ ਮੈਂ ਅਬ ਕੇ ਚੱਲੈ,
ਬੋਲਿਆ ਕਹਿੰਦਾ ਹੁਣ ਮੈਂ ਜਾਣਾ ਹੀ ਆ, ਹਰ ਅੱਠਵੇਂ ਦਿਨ ਜਾਣਾ ਹੀ ਉਹਨਾਂ ਨੂੰ ਮਿਲਣ ਵਾਸਤੇ, ਜਦੋਂ ਇਸ ਵਾਰ ਉਹਨਾਂ ਨੂੰ ਮਿਲਣ ਲਈ ਜਾਵਾਂਗਾ।
ਪੂਜੈ ਸਕਲ ਬੈਠ ਜਬ ਮਿਲੈ,
ਮੈਂ ਪੁੱਛਾਂਗਾ ਸਾਰੀ ਗੱਲਬਾਤ ਉਹਨਾਂ ਨੂੰ ਵੀ ਕੀ ਗੱਲ ਹੈ, ਕਿਉਂ ਉਹਨਾਂ ਨੇ ਸਜਦਾ ਕੀਤਾ, ਉਹਨਾਂ ਨੂੰ ਕਿਉਂ ਸੀਸ ਨਵਾਇਆ ਗੁਰੂ ਜੀ ਦੇ ਅੱਗੇ, ਇਹ ਸਾਰੀਆਂ ਗੱਲਾਂ ਮੈਂ ਜਾ ਕੇ ਪੁੱਛਾਂਗਾ।
ਜੋ ਨਿਤ ਸਾਥ ਹਮਾਰੇ ਰਹੇ,
ਜਿਹੜੇ ਰੋਜ਼ ਸਾਡੇ ਨਾਲ ਰਹਿੰਦੇ ਹਨ,
ਆਵਣ ਜਾਣ ਕਰਹਿ ਜਿਮ ਕਹੇ,
ਉਹ ਆਵਣਾ ਜਾਣਾ ਕਰਦੇ ਆ ਜਿਵੇਂ ਕਹਿੰਦੇ ਹਨ,
ਸਦਾ ਰਹੇ ਹੈ ਹਮਾਰੇ ਅਨੁਸਾਰੀ,
ਸਦਾ ਸਾਡੇ ਅਨੁਸਾਰੀ ਹੋ ਕੇ ਰਹਿੰਦੇ ਆ ਗੁਰੂ ਜੀ, ਤਾਂ ਸਾਡੇ ਅਧੀਨ ਹੋ ਕੇ ਇੱਥੇ ਚੱਲਦੇ ਆ। ਬਾਦਸ਼ਾਹ ਨੂੰ ਏਦਾਂ ਜਾਪਦਾ ਜਹਾਂਗੀਰ ਦੇ ਨਾਲ ਸਾਹਿਬ ਦਾ ਪ੍ਰੇਮ ਹੈ, ਤੇ ਸੋਚਦਾ ਸੀ ਵੀ ਸਾਡੇ ਅਧੀਨ ਹੋ ਕੇ ਰਹਿੰਦੇ ਆ, ਪਰ ਉਹਨੂੰ ਮਲੇਸ਼ ਨੂੰ ਇਹ ਨੀ ਸੀ ਪਤਾ ਸ਼ਾਹਜਹਾਨ ਨੂੰ ਵੀ ਸਾਹਿਬ ਸੁਤੰਤਰ ਨੇ, ਸਾਰੀ ਦੁਨੀਆਂ ਉਹਨਾਂ ਦੇ ਤਾਪਿਆਂ ਉਹਨਾਂ ਦੇ ਅਧੀਨ ਹੈ, ਪਰ ਗੱਲਾਂ ਕਰਦਾ ਮਤ ਤੇ ਪੜਦਾ ਪਿਆ ਸ਼ਾਹਜਹਾਨ ਦੇ, ਕਹਿੰਦਾ ਉਹ ਤਾਂ ਸਾਡੇ ਅਧੀਨ ਰਹਿੰਦੇ ਆ, ਸਾਡੇ ਅਧੀਨ ਹੋ ਕੇ ਆਉਂਦੇ ਜਾਂਦੇ ਹਨ।
ਐਸੋ ਹਰਗੋਬਿੰਦ ਹਿਤਧਾਰੀ,
ਇਹੋ ਜੇ ਗੁਰੂ ਹਰਗੋਬਿੰਦ ਸਾਹਿਬ ਨਾਲ ਸਾਈ ਮੀਆਂ ਮੀਰ ਜੀ ਇੰਨੀ ਹਿੰਮਤ, ਇੰਨੀ ਜ਼ਿਆਦਾ ਉਹਨਾਂ ਦੀ ਉਹਨਾਂ ਦਾ ਅਦਬ ਕਰਦੇ ਸਤਿਕਾਰ ਕਰਦੇ ਵੀ ਉਹਨਾਂ ਅੱਗੇ ਮੱਥਾ ਟੇਕਿਆ।
ਮਾਨਨੀਏ ਬੱਡ ਪੀਰ ਹਮਾਰੋ,
ਪੀਰ ਤਾਂ ਸਾਡਾ ਮਾਨਨੀਏ ਸਾਈ ਮੀਆਂ ਮੀਰ ਨੂੰ ਅਸੀਂ ਸਜਦਾ ਕਰਦੇ ਆ।
ਜਿਸ ਕੋ ਮਾਨੈ ਤੁਰਕ ਹਜ਼ਾਰੋ,
ਹਜ਼ਾਰਾਂ ਮੁਸਲਮਾਨ ਹਜ਼ਾਰਾਂ ਤੁਰਕ ਉਹਨੂੰ ਮੰਨਦੇ ਹਨ।
ਇਨਹੋ ਅਦਬ ਕਿਮਕੀਨ ਮਹਾਨਾ,
ਹੈਰਾਨੀ ਵਾਲੀ ਗੱਲ ਹੈ ਵੀ ਇਹਨਾਂ ਨੇ ਗੁਰੂ ਹਰਗੋਬਿੰਦ ਸਾਹਿਬ ਦਾ ਅਦਬ ਕਿਉਂ ਕੀਤਾ, ਇਹਨਾਂ ਨੇ ਗੁਰੂ ਜੀ ਦਾ ਇੰਨਾ ਸਨਮਾਨ ਕਿਉਂ ਕੀਤਾ।
ਹੋਰਾ ਭਇਓ ਸਕਲ ਤੁਰਕਾਨਾ,
ਇਹਦੇ ਨਾਲ ਸਾਡਾ ਸਾਰਾ ਤੁਰਕਾਨਾ ਭਾਈਚਾਰਾ ਹੌਲਾ ਪੈ ਗਿਆ। ਸਾਈ ਨੇ ਉਹਨਾਂ ਨੂੰ ਮੱਥਾ ਟੇਕਿਆ, ਇਹਦਾ ਮਤਲਬ ਅਸੀਂ ਇਹਨਾਂ ਨੂੰ ਮੱਥਾ ਟੇਕਦੇ ਆ, ਇਹ ਉਹਨਾਂ ਅੱਗੇ ਟੇਕ ਰਿਹਾ ਤੇ ਸਾਡਾ ਸਾਰਿਆਂ ਦਾ ਸਿਰ ਝੁਕ ਗਿਆ। ਫਿਰ ਤਾਂ ਇਹਨਾਂ ਸਾਡਾ ਸਾਰਾ ਤੁਰਕਾਨਾ ਹੌਲਾ ਕਰ ਦਿੱਤਾ।
ਇਮ ਬਹੁ ਤਰਕਤ ਸੋ ਦਿਨ ਆਇਓ,
ਇਹਦਾ ਇਹ ਗੱਲਾਂ ਬਾਤਾਂ ਚੱਲਦੀਆਂ ਰਹੀਆਂ, ਅਖੀਰ ਨੂੰ ਉਹ ਦਿਨ ਆ ਗਿਆ ਜਿਸ ਦਿਨ ਇਹ ਸਾਈ ਮੀਆਂ ਮੀਰ ਜੀ ਨੂੰ ਮਿਲਣ ਜਾਂਦਾ ਸੀ ਬਾਦਸ਼ਾਹ।
ਚੱਲਿਓ ਸ਼ਾਹ ਲੋਕਨ ਸਿਮਰਾਇਓ,
ਲੋਕਾਂ ਨੇ ਯਾਦ ਕਰਾ ਦਿੱਤੀ ਉਹ ਦਿਨ ਵੀ, ਗੱਲ ਚੁਗਲਖੋਰ ਨਾਲ ਹੀ ਸੀ ਬਾਦਸ਼ਾਹ, ਚ ਗੱਲ ਜਰੂਰ ਕਰ ਲਈ ਸਾਈ ਮੀਆਂ ਮੀਰ ਨਾਲ ਉਸ ਮੁੱਦੇ ਤੇ।
ਕਾਨੇ ਉਮਰਾਵਲ ਕੀ ਸੰਗ ਪੀਰ,
ਬਹੁਤ ਸਾਰੇ ਉਮਰਾਵ ਅਹਿਲਕਾਰ ਬਾਦਸ਼ਾਹ ਦੇ ਨਾਲ ਜਾ ਰਹੇ ਨੇ।
ਪਹੁੰਚਿਓ ਮੀਆਂ ਮੀਰ ਕੇ ਤੀਰ,
ਚੱਲ ਕੇ ਸਾਈ ਮੀਆਂ ਮੀਰ ਜੀ ਦੇ ਕੋਲ ਆਇਆ ਉਹਨਾਂ ਦੇ ਤਕੀਏ ਤੇ।
ਹੱਥ ਜੋੜ ਬੰਦਨ ਕੋ ਕਰਕੇ,
ਹੱਥ ਜੋੜ ਕੇ ਇਹਨੇ ਬੰਦਨਾ ਕੀਤੀ ਸਾਈ ਮੀਆਂ ਮੀਰ ਜੀ ਨੂੰ।
ਬੈਠਿਓ ਸ਼ਾਹਜਹਾਂ ਮਦ ਭਰ ਕੇ,
ਸਾਈ ਜੀ ਉੱਪਰ ਉੱਚੇ ਥਾਂ ਤੇ ਸੀ, ਸਾਹਮਣੇ ਬਾਦਸ਼ਾਹ ਬੈਠ ਗਿਆ, ਬੜੀ ਖੁਸ਼ੀ ਨਾਲ ਬੈਠਾ।
ਪੂਜਤ ਭਇਓ ਮਿਲੇ ਗੁਰ ਹਿੰਦੂ,
ਬੋਲਿਆ ਕਹਿਣ ਲੱਗਾ ਪੀਰ ਜੀ ਕਿ ਤੁਹਾਨੂੰ ਸਿੱਖਾਂ ਦੇ ਗੁਰੂ ਹਿੰਦੂਆਂ ਦੇ ਗੁਰੂ ਉਹ ਮਿਲੇ ਸਨ।
ਨਾਮ ਜਿਨ ਹੋ ਸ਼੍ਰੀ ਹਰਗੋਬਿੰਦ,
ਇਹਨਾਂ ਦਾ ਨਾਮ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਹੈ।
ਆਪ ਅਦਾਇਬ ਏ ਤਿਕ ਕੀਨੋ,
ਤੁਸੀਂ ਉਹਨਾਂ ਦਾ ਇਸ ਹੱਦ ਤੱਕ ਅਦਬ ਕੀਤਾ, ਇਸ ਹੱਦ ਤੱਕ ਸਤਿਕਾਰ ਕੀਤਾ।
ਸਭ ਹਿਲ ਕੇ ਮਨ ਸੰਸੈ ਭੀਨੋ,
ਪਰੇ ਦੀ ਗੱਲ ਕੀਤੀ ਇਹਨਾਂ ਅਦਬ ਕੀਤਾ ਵੀ ਜਿਹਦੇ ਨਾਲ ਸਾਡਾ ਸਾਰਿਆਂ ਦਾ ਮਨ ਸ਼ੰਕਾ ਗ੍ਰਸਤ ਹੋਇਆ।
ਸੋ ਹਮਾਰੇ ਸਦੀਵ ਅਨੁਸਾਰੀ,
ਜਿਹੜੇ ਗੁਰੂ ਅੱਗੇ ਤੁਸੀਂ ਸੀਸ ਝੁਕਾਇਆ ਉਹ ਤਾਂ ਸਾਡੇ ਅਨੁਸਾਰੀ ਹੋ ਕੇ ਚੱਲਦਾ, ਉਹ ਤਾਂ ਸਾਡੇ ਅਧੀਨ ਹੈ।
ਤੁਮ ਗਮਲੇ ਹਿਤ ਲੇਨ ਅਗਾਰੀ,
ਤੁਸੀਂ ਉਹਨਾਂ ਦਾ ਇੰਨਾ ਹਿਤ ਕੀਤਾ ਵੀ ਆਪਣੇ ਆਸਣ ਤੋਂ ਉੱਠ ਕੇ ਬਾਹਰ ਤੱਕ ਉਹਨਾਂ ਨੂੰ ਲੈਣ ਗਏ।
ਕਰਹਿ ਬਾਦ ਸਗਰੋ ਤੁਰਕਾਨਾ,
ਕੱਲਾ ਲੈਣ ਹੀ ਨਹੀਂ ਗਏ, ਤੁਸੀਂ ਤਾਂ ਉਹਨਾਂ ਦੇ ਚਰਨਾਂ ਦੀ ਰਕਾਬ ਪਕੜ ਕੇ ਨਾਲ ਲੈ ਕੇ ਆਏ। ਇਸ ਗੱਲ ਤੇ ਜਿੰਨਾ ਸਾਡਾ ਤੁਰਕਾਨਾ ਭਾਈਚਾਰਾ ਹੈ ਮੁਸਲਮਾਨਾਂ ਦਾ, ਸਭ ਨੇ ਇਸ ਗੱਲ ਤੇ ਤੁਹਾਡੇ ਤੇ ਇਤਰਾਜ ਕੀਤਾ।
ਹਮਰੇ ਟਿਗਲੋ ਜਾਏ ਬਖਾਨਾ,
ਕਈਆਂ ਨੇ ਮੇਰੇ ਕੋਲ ਆ ਕੇ ਸਾਰੀ ਗੱਲਬਾਤ ਦੱਸੀ ਹੈ।
ਮੀਆਂ ਮੀਰ ਸੁਣੀ ਇਮਕਾਨਾ,
ਇਹ ਠੀਕ ਕੀਤਾ, ਨਹੀਂ ਸੀ ਕਰਨਾ ਚਾਹੀਦਾ ਤੁਹਾਨੂੰ। ਜਦੋਂ ਬਾਦਸ਼ਾਹ ਨੇ ਗੱਲਾਂ ਕਹੀਆਂ ਸੁਣ ਕੇ ਸਾਈ ਮੀਆਂ ਮੀਰ ਜੀ ਬੋਲੇ,
ਉੱਤਰ ਤਤ ਸ਼ਿਨਕੀਨ ਬਖਾਨਾ,
ਝੱਟ ਹੀ ਬੋਲੇ ਸਾਈ ਜੀ,
ਜੇ ਤਿਕ ਪੀਰ ਅਹੈ ਹਮ ਸਾਰੇ।
ਕਹਿਣ ਲੱਗੇ ਸੁਣ ਬਾਦਸ਼ਾਹ, ਇਸ ਪੀਰ ਦੀ ਖੇਡ ਜੋ ਇਹ ਧਾਰਮਿਕ ਜਗਤ ਦੀ ਖੇਡ ਹੈ ਇਹਨੂੰ ਅਸੀਂ ਜਾਣਦੇ, ਤੈਨੂੰ ਕੇਵਲ ਆਪਣਾ ਇਹ ਰਾਜ ਭਾਗ ਦਿਸਦਾ ਹੈ, ਸਾਨੂੰ ਇਹਦੇ ਤੋਂ ਪਰੇ ਦੀ ਦੁਨੀਆਂ ਵੀ ਦਿਸਦੀ ਹੈ। ਸੁਣ ਜਿੰਨੇ ਵੀ ਪੀਰ ਹਨ ਸਾਡੇ
ਵੱਡੇ ਕੇ ਛੋਟੇ ਅਜ਼ਮਤ ਧਾਰੇ
ਚਾਹੇ ਕੋਈ ਵੱਡਾ ਪੀਰ ਹੈ ਤੇ ਚਾਹੇ ਕੋਈ ਛੋਟਾ ਜਿੰਨੇ ਅਜ਼ਮਤੀ ਪੀਰ ਹਨ
ਜਬ ਸਭ ਦਮ ਕਰਕੇ ਇੱਕ ਬਾਰ
ਅਸੀਂ ਜਿੰਨੇ ਵੀ ਪੀਰ ਹਾਂ ਛੋਟੇ ਵੱਡੇ ਦਮ ਕਰਕੇ ਦਾ ਮਤਲਬ ਸਮਾਧੀ ਲਾ ਕੇ ਆਪਾਂ ਕਹਿੰਦੇ ਸਮਾਧੀ ਲਾ ਕੇ ਕਹਿੰਦੇ ਦਮ ਲਾ ਕੇ ਕਹਿੰਦੇ ਜਦੋਂ ਅਸੀਂ ਦਮ ਕਰਕੇ ਅੱਲਾ ਤਾਲਾ ਦੀ ਖੁਦਾ ਦੀ ਦਰਗਾਹ ਵਿੱਚ ਜਾਂਦੇ ਹਾਂ
ਪਹੁੰਚੇ ਜਹਾਂ ਖੁਦਾ ਏ ਦਰਬਾਰ
ਜਿੱਥੇ ਖੁਦਾਵੰਦ ਕਰੀਮ ਦਾ ਦਰਬਾਰ ਹੈ ਖੁਦਾ ਦਾ ਨਿਰੰਕਾਰ ਦਾ ਘਰ ਹੈ
ਫਿਰ ਹੈ ਪੌਰ ਪਰ ਸਭ ਤਹ ਜਾਹੇ
ਅਸੀਂ ਜਿੰਨੇ ਪੀਰਾ ਸਮਾਧੀ ਲਾ ਕੇ ਜਦੋਂ ਉੱਥੇ ਪਹੁੰਚਦੇ ਹਾਂ ਤੇ ਜਿਹੜਾ ਉਹ ਘਰ ਹੈ ਨਿਰੰਕਾਰ ਦਾ ਪਰਮੇਸ਼ਰ ਦਾ ਅਕਾਲ ਪੁਰਖ ਦਾ ਖੁਦਾਵੰਦ ਕਰੀਮ ਦਾ ਉਸ ਦਰਵਾਜੇ ਦੇ ਕੋਲ ਜਾ ਕੇ ਅਸੀਂ ਖਲੋ ਜਾਂਦੇ ਸਾਨੂੰ ਇਜਾਜ਼ਤ ਨਹੀਂ ਅੰਦਰ ਜਾਣ ਦੀ ਦਰਵਾਜੇ ਦੇ ਬਾਹਰ ਅਸੀਂ ਜਾ ਕੇ ਸਾਰੇ ਖਲੋ ਜਾਂਦੇ ਆ
ਬੈਠੇ ਮੌਲਾ ਕੀ ਦਰਗਾਹੇ
ਉੱਥੇ ਜਾ ਕੇ ਬੈਠ ਜਾਂਦੇ ਆ ਮੌਲਾ ਦੀ ਦਰਗਾਹ ਦੇ ਦਰਵਾਜੇ ਦੇ ਸਨਮੁਖ
ਕੇਤਿਕ ਸਮੇ ਜਬ ਤਹਾਂ ਬਿਤਾਵੇ
ਬੈਠਿਆ ਅਸੀਂ ਕੁਝ ਸਮਾਂ ਜਦੋਂ ਬਤੀਤ ਕਰਦੇ ਹਾਂ
ਅੰਤਰ ਤੇ ਤਬ ਇਹ ਚੱਲ ਆਵੇ
ਫਿਰ ਉਹ ਦਰਵਾਜਾ ਖੁੱਲਦਾ ਦਰਵਾਜਾ ਖੋਲ ਕੇ ਜੋ ਬਾਹਰ ਚੱਲ ਕੇ ਆਉਂਦੇ ਆ ਬਾਦਸ਼ਾਹ ਸੁਣ ਤੈਨੂੰ ਦੱਸਾਂ ਪਤਾ ਉਹ ਕੌਣ ਹੁੰਦੇ ਆ ਉਹ ਇਹ ਹੀ ਹੁੰਦੇ ਨੇ ਧੰਨ ਗੁਰੂ ਹਰਗੋਬਿੰਦ ਸਾਹਿਬ ਇਹਨਾਂ ਦਾ ਹੀ ਨੂਰਾਨੀ ਚਿਹਰਾ ਹੁੰਦਾ ਇਹਨਾਂ ਦਾ ਹੀ ਜਾਹੋ ਜਲਾਲ ਹੁੰਦਾ ਜਦੋਂ ਦਰਵਾਜਾ ਖੁੱਲਦਾ ਤੇ ਸਾਨੂੰ ਇਹਨਾਂ ਦੇ ਹੀ ਦੀਦਾਰ ਹੁੰਦੇ ਹਨ
ਉੱਪਰ ਪੌਰ ਦਰੀਚੀ ਸੁੰਦਰ
ਦਰਵਾਜਾ ਹੈ ਬੜੀ ਸੋਹਣੀ ਥੱਲੇ ਦਰੀਚੀ ਹੈ
ਕਹਾਂ ਜਾਏ ਬੈਠੇ ਇਹ ਅੰਦਰ
ਉੱਥੇ ਜਾ ਕੇ ਫਿਰ ਬੈਠ ਜਾਂਦੇ ਹਨ
ਜੋ ਜੋ ਕਾਰਜ ਜਿਸ ਜਿਸ ਹੋਏ
ਜਿਹੜੇ ਜਿਹੜੇ ਤੁਹਾਡੇ ਵਰਗੇ ਚੇਲੇ ਚਾਟੜੇ ਸਾਡੇ ਕੋਲੋਂ ਮੰਗਦੇ ਆ ਅਸੀਂ ਫਿਰ ਉਹਨਾਂ ਕੋਲ ਉੱਥੇ ਮੰਗਦੇ ਆ ਉਹਨਾਂ ਨੂੰ ਆਪੋ ਆਪਣੇ ਕਾਰਜ ਦੱਸਦੇ ਆ ਮਹਾਰਾਜ ਵੀ ਅਸੀਂ ਆਹ ਕਾਰਜ ਨੂੰ ਆਏ ਆ ਆਹ ਮੁਰਾਦ ਤੁਹਾਡੇ ਕੋਲੋਂ ਪ੍ਰਾਪਤ ਕਰਨ ਨੂੰ ਆਏ ਹਾਂ
ਦੇਖਤ ਅਰਜ਼ ਕਰਤ ਨਿਜ ਸੋਏ
ਅਸੀਂ ਇਹਨਾਂ ਦੇ ਦਰਸ਼ਨ ਕਰਕੇ ਆਪੋ ਆਪਣੀਆਂ ਅਰਜ਼ਾਂ ਆਪੋ ਆਪਣੀਆਂ ਬੇਨਤੀਆਂ ਇਹਨਾਂ ਅੱਗੇ ਕਰਦੇ ਹਾਂ
ਬੰਦਹਿ ਹੱਥ ਬੰਦਨਾ ਕਰਹੀ
ਅਸੀਂ ਸਭ ਹੱਥ ਜੋੜ ਕੇ ਬੰਦਨਾ ਕਰਦੇ ਇਹਨਾਂ ਨੂੰ ਸੀਸ ਝੁਕਾਉਂਦੇ ਹਾਂ
ਪਦ ਅਰਬਿੰਦ ਸਭ ਪ੍ਰੇਮ ਨਿਹਰਹੀ
ਔਰ ਉਹਨਾਂ ਦੇ ਚਰਨਾਂ ਵੱਲ ਹੀ ਵੇਖਦੇ ਹਾਂ ਉਹਨਾਂ ਦੇ ਚਿਹਰੇ ਵੱਲ ਵੇਖਣ ਦੀ ਸਾਡੇ ਅੰਦਰ ਹਿੰਮਤ ਨਹੀਂ ਹੁੰਦੀ ਚਰਨਾ ਵਾਲੀ ਸਾਡਾ ਧਿਆਨ ਹੁੰਦਾ ਹੈ
ਸਭ ਕੋ ਹੋਏ ਸੰਸੈ ਤਿਸ ਠੌਰ
ਉੱਥੇ ਸਾਡੇ ਸਾਰਿਆਂ ਦੇ ਮਨਾਂ 'ਚ ਜਿੰਨੇ ਅਸੀਂ ਪੀਰ ਹੁੰਨੇ ਆ ਬਾਦਸ਼ਾਹ ਸਾਡੇ ਸਾਰਿਆਂ ਦੇ ਮਨਾਂ 'ਚ ਇੱਕ ਸੰਸਾ ਹੁੰਦਾ
ਪਾਕ ਖੁਦਾਏ ਇਹੀ ਕਹਿ ਔਰ
ਉਸ ਦਰਵਾਜੇ ਦੇ ਅੰਦਰ ਕੋਈ ਖੁਦਾ ਹੋਰ ਹੈ ਜਾਂ ਇਹੀ ਖੁਦਾ ਨੇ ਕਿਉਂਕਿ ਅੰਦਰ ਦਾ ਤਾਂ ਸਾਨੂੰ ਪਤਾ ਨੀ ਵੀ ਕੀ ਆ ਉੱਥੇ ਇਹੀ ਹੁੰਦੇ ਆ ਇਹ ਪੁਕਾਰ ਸੁਣਦੇ ਨੇ ਆ ਕੇ ਸਾਡੀ ਹੁਣ ਸਾਨੂੰ ਸੰਦੇਹ ਇਹ ਹੁੰਦਾ ਸਾਰਿਆਂ ਨੂੰ ਕਿ ਅੰਦਰ ਕੋਈ ਹੋਰ ਖੁਦਾਵੰਦ ਕਰੀਮ ਹੈ ਜਾਂ ਫਿਰ ਇਹੀ ਖੁਦਾ ਹਨ
ਇਸ ਮੂਰਤ ਕੋ ਦਰਸ਼ਨ ਕਰੈ
ਅਸੀਂ ਇਸੇ ਮੂਰਤ ਦੇ ਦਰਸ਼ਨ ਕਰਦੇ ਆ ਬਾਦਸ਼ਾਹ ਉੱਥੇ ਇਹਨਾਂ ਦੇ ਚਰਨਾਂ ਨੂੰ ਮਨਾਉਂਦੇ ਆ ਅੱਜ ਮੇਰੇ ਉਹ ਭਾਗ ਕਿ ਸੂਖਮ ਮੰਡਲ ਵਿੱਚ ਜੋ ਸਾਨੂੰ ਵਰਤਦਾ ਇਸ ਸਥੂਲ ਮੰਡਲ ਵਿੱਚ ਵਰਤਦਾ ਦਿਸਿਆ ਮੈਂ ਇਸੇ ਕਰਕੇ ਉਹਨਾਂ ਦੇ ਚਰਨ ਪਕੜੇ ਸੀ ਜਿਹਨਾਂ ਚਰਨਾਂ ਵੱਲ ਵੇਖ ਕੇ ਅਸੀਂ ਆਪਣੀਆਂ ਮੁਰਾਦਾਂ ਹਾਸਲ ਕਰਦੇ ਹਾਂ ਅੱਜ ਉਹ ਖੁਦ ਸਥੂਲ ਰੂਪ ਦੇ ਵਿੱਚ ਸਾਨੂੰ ਦਰਸ਼ਨ ਦੇਣ ਵਾਸਤੇ ਆਏ ਬਾਦਸ਼ਾਹ ਇਹ ਸਾਡੇ ਉਹ ਭਾਗ ਸਨ
ਅਬਰ ਨਹੀਂ ਕੋ ਦ੍ਰਿਸ਼ਟੀ ਪਰੈ
ਉਹਨਾਂ ਤੋਂ ਬਿਨਾਂ ਸਾਨੂੰ ਉੱਥੇ ਕੋਈ ਹੋਰ ਦੂਸਰਾ ਨਜ਼ਰ ਨਹੀਂ ਆਉਂਦਾ
ਤੇ ਜਾਨ ਹਾਰ ਜੇ ਤਹਾਂ
ਇਸ ਕਰਕੇ ਜਿੰਨੇ ਵੀ ਉੱਥੇ ਪੀਰ ਜਾਣ ਵਾਲੇ ਆ ਨਾ ਦਮ ਕਰਕੇ ਜਿਹੜੇ ਉੱਥੇ ਪਹੁੰਚਦੇ ਹਨ
ਕੌਣ ਨਾ ਕਰਹਿ ਅਦਾਇਬ ਮਹਾ
ਉਹ ਸਭ ਕਹਿੰਦੇ ਆ ਇਹੀ ਖੁਦਾ ਨੇ ਹੋਰ ਕੋਈ ਵੱਖਰਾ ਤਾਂ ਦੂਜਾ ਦਿਸਦਾ ਨਹੀਂ ਤੇ ਫਿਰ ਜਿਹੜੇ ਉੱਥੇ ਜਾਣ ਵਾਲੇ ਆ ਉਹਨਾਂ ਨੂੰ ਇਹ ਪ੍ਰਤੱਖ ਰੂਪ 'ਚ ਮਿਲਣ ਤੇ ਦੱਸ ਬਾਦਸ਼ਾਹ ਕਿ ਉਹ ਇਹਨਾਂ ਦਾ ਅਦਬ ਨਾ ਕਰਨਗੇ ਉਹ ਤਾਂ ਕਰਨਗੇ ਉਹ ਤਾਂ ਅਰਸ਼ ਅਰਸ਼ ਹੋ ਉੱਠਣਗੇ ਵੀ ਦਮ ਕਰਕੇ ਸਮਾਧੀ ਵਿੱਚ ਜਿਹਨਾਂ ਦੇ ਦਰਸ਼ਨ ਕਰੀਦੇ ਨੇ ਪ੍ਰਤੱਖ ਰੂਪ 'ਚ ਦਰਸ਼ਨ ਦੇਣ ਤੇ ਉਹਨਾਂ ਨੇ ਤਾਂ ਬਾਰ ਬਾਰ ਝੁੱਕ ਕੇ ਵੰਦਨਾ ਕਰਨੀ ਹੈ ਬਾਰ ਬਾਰ ਸੀਸ ਝੁਕਾ ਕੇ ਅਦਾਇਬ ਕਰਨਾ ਹੈ
ਇਹੀ ਬੈਠ ਕਰ ਤੇ ਬਖਸ਼ੀਸ਼
ਇਹ ਨੇ ਜਿਹੜੇ ਉੱਥੇ ਬੈਠੇ ਬਖਸ਼ਿਸ਼ਾਂ ਕਰਦੇ ਆ ਇਹੀ ਕਹਿੰਦੇ ਆ ਤੁਸੀਂ ਨਿਹਾਲ ਤੁਹਾਡੀ ਇਹ ਮੁਰਾਦ ਤੁਹਾਨੂੰ ਹਾਸਲ ਹੋਵੇ
ਕਿਸ ਕੀ ਕਹੇ ਸੋ ਪੁੱਜ ਹੈ ਨਾ ਰੀਸ ਕਿਸ ਕੀ ਕਹੇ ਸੋ ਪੁੱਜ ਹੈ ਨਾ ਰੀਸ
ਕਿਸੇ ਦੀ ਇਹਨਾਂ ਦੇ ਬਰਾਬਰ ਕਿਸੇ ਦੀ ਵੀ ਕੋਈ ਐਸਾ ਨਹੀਂ ਜਿਹੜਾ ਇਹਨਾਂ ਦੇ ਬਰਾਬਰ ਇਹਨਾਂ ਦੀ ਰੀਸ ਕਰ ਸਕੇ ਕੋਈ ਦੂਜਾ ਇਹਨਾਂ ਦੇ ਬਰਾਬਰ ਪੁੱਜ ਹੀ ਨਹੀਂ ਸਕਦਾ।
ਜਿਸ ਪਰ ਕਿਰਪਾ ਦ੍ਰਿਸ਼ਟ ਇਹ ਧਰੈ,
ਜਿਸ ਉੱਤੇ ਵੀ ਇਹ ਆਪਣੀ ਕਿਰਪਾ ਦ੍ਰਿਸ਼ਟੀ ਕਰਦੇ ਆ ਬਾਦਸ਼ਾਹ, ਜਿਸ ਉੱਤੇ ਵੀ ਆਪਣੀ ਦਇਆ ਦ੍ਰਿਸ਼ਟੀ ਕਰਕੇ ਵੇਖਦੇ ਨੇ।
ਮਨ ਭਾਵਤ ਤਿਸ ਬਖਸ਼ਿਸ਼ ਕਰੈ,
ਉਹਨੂੰ ਮਨ ਭਾਉਂਦੀਆਂ ਬਖਸ਼ਿਸ਼ਾਂ ਹਾਸਲ ਹੋ ਜਾਂਦੀਆਂ ਬਾਦਸ਼ਾਹ, ਜੋ ਮਨ ਚ ਚਾਹੁੰਦਾ ਉਹਨੂੰ ਪ੍ਰਾਪਤ ਹੋ ਜਾਂਦਾ, ਜਿਸ ਉੱਤੇ ਵੀ ਆਪਣੇ ਨਦਰੇ ਕਰਮ ਕਰਦੇ ਹਨ।
ਜਿਉ ਤਨਾਰਥੀ ਤੋਰ ਅਗਾਰੀ,
ਹੁਣ ਬਾਦਸ਼ਾਹ ਜਿਵੇਂ ਕਿਸੇ ਨੂੰ ਪੈਸੇ ਦੀ ਲੋੜ ਹੁੰਦੀ, ਧਨ ਅਰਥੀ ਲੋਕ ਉਹ ਤੇਰੇ ਅੱਗੇ ਆਉਂਦੇ ਹਨ ਤੇ ਤੈਨੂੰ ਕਹਿੰਦੇ ਆ ਤੂੰ ਉਹਨਾਂ ਨੂੰ ਦਿੰਨਾ ਪੈਸੇ, ਜਿਵੇਂ ਧਨ ਅਰਥੀ ਤੇਰੇ ਅੱਗੇ ਆਉਂਦੇ ਨੇ।
ਬਨ ਹੈ ਦੀਨ ਕੈ ਬਾਚੇ ਅਨੁਸਾਰੀ,
ਉਹ ਤੇਰੇ ਅੱਗੇ ਦੀਨ ਬਣਦੇ ਨੇ, ਤੇਰੇ ਅਨੁਸਾਰੀ ਹੋ ਕੇ ਤੇਰੀ ਆਗਿਆ ਚ ਚੱਲਦੇ ਨੇ।
ਤਿਉ ਇਨ ਤੇ ਲੈ ਬੇਹਿਤ ਦਾਤ,
ਕਰਕੇ ਅਸੀਂ ਇਹਨਾਂ ਕੋਲ ਲੈਨੇ ਆ ਦਾਤਾਂ, ਇਹਨਾਂ ਕੋਲੋਂ ਦਾਤਾਂ ਲੈ ਕੇ ਅੱਗੇ ਵੰਡਦੇ ਹਾਂ।
ਹਰੇ ਅਨੇਕ ਬ੍ਰਿੰਦ ਬਿਲਾਤ,
ਪਤਾ ਨੀ ਕਿੰਨੇ ਕ ਪੀਰ ਨੇ ਮੇਰੇ ਵਰਗੇ ਜਿਹੜੇ ਇਹਨਾਂ ਦੇ ਅੱਗੇ ਖਲੋਤੇ ਰਹਿੰਦੇ ਆ ਦਾਤਾਂ ਲੈਣ ਲਈ, ਬਿਲਾਪ ਕਰਦੇ ਨੇ।
ਕਹੋ ਜਗ ਮਹਿ ਅਸ ਹੈ ਅਬ ਕੌਣ,
ਇਹ ਬਾਦਸ਼ਾਹ ਤੇ ਫਿਰ ਦੱਸ ਅਸੀਂ ਇਹਨਾਂ ਦਾ ਅਦਬ ਕਿਉਂ ਨਾ ਕਰੀਏ, ਜਦੋਂ ਇਹਨਾਂ ਕੋਲੋਂ ਅਸੀਂ ਸਭ ਕੁਝ ਲੈਣਾ ਤੇ ਫਿਰ ਇਹਨਾਂ ਦਾ ਅਦਾਇਬ ਕਿਉਂ ਨਾ ਰੱਖੀਏ। ਇਸ ਜਗਤ ਵਿਚ ਸਭ ਪਾਸੇ ਵਿਖਿਆਤ ਹੈ,
ਤੁਧ ਪਿਖੇ ਆਦਰ ਕਰਹਿ ਨਾ ਜੋਨ,
ਜਿਹੜਾ ਤੈਨੂੰ ਵੇਖ ਕੇ ਆਦਰ ਨਹੀਂ ਕਰਦਾ, ਜਿਹੜੇ ਤੇਰੇ ਅਧੀਨ ਨੇ, ਜਿਹਨਾਂ ਨੂੰ ਤੂੰ ਰਾਜ ਭਾਗ ਦਿੱਤੇ ਹੈ, ਸੂਬੇਦਾਰੀਆਂ ਦਿੱਤੀਆਂ ਨੇ, ਉਹ ਤੈਨੂੰ ਮਿਲਣ ਤੇ ਮਿਲ ਕੇ ਤੇਰਾ ਅਦਬ ਨਾ ਕਰਨ, ਉਹ ਤੇਰੇ ਅੱਗੇ ਸੀਸ ਨਾ ਝੁਕਾਣ।
ਤਿਉ ਖੁਦਾਏ ਕੇ ਪ੍ਰੇਮੀ ਜੋਏ,
ਦੱਸ ਤੇਰਾ ਮਨ ਉਹਨਾਂ ਪ੍ਰਤੀ ਰੋਸ ਚਾਹੇਗਾ ਨਾ, ਕਹਿੰਦਾ ਆਵੇਗਾ। ਪਰ ਛੇਵੇਂ ਪਾਤਸ਼ਾਹ ਐਸੇ ਬੇਪਰਵਾਹ ਮਾਲਕ ਨੇ ਕਿ ਉਹਨਾਂ ਦੇ ਅੱਗੇ ਕੋਈ ਸੀਸ ਚੁਕਾਵੇ ਤੇ ਉਹਨੂੰ ਬਖਸ਼ਿਸ਼ਾਂ ਕਰਕੇ ਨਿਵਾਜ ਦਿੰਦੇ ਆ, ਤੇ ਜੇ ਕੋਈ ਮੂੰਹ ਫੇਰ ਕੇ ਟੁਰ ਜਾਏ ਉਹਨਾਂ ਦਾ ਕੁਝ ਨੀ ਵਿਗੜਦਾ, ਪਰ ਉਹਦਾ ਕੱਖ ਰਹਿੰਦਾ ਨੀ ਜਿਹੜਾ ਮੂੰਹ ਫੇਰ ਲੈਂਦਾ। ਸਾਨੂੰ ਇਹਨਾਂ ਕੋਲੋਂ ਹੀ ਸਭ ਕੁਝ ਮਿਲਦਾ ਬਾਦਸ਼ਾਹ, ਅਸੀਂ ਇਹਨਾਂ ਦੇ ਚਰਨਾਂ ਵਿੱਚੋਂ ਹੀ ਸਭ ਕੁਝ ਲੈਂਦੇ ਹਾਂ। ਤਿਉ ਖੁਦਾਏ ਕੇ ਪ੍ਰੇਮੀ ਜੋਏ, ਜਿਹੜੇ ਖੁਦਾ ਦੇ ਪ੍ਰੇਮੀ ਹੁੰਦੇ ਨੇ,
ਇਨ ਪਗ ਖਾਕ ਤਰਹਿ ਸਿਰ ਸੋਏ,
ਉਹ ਇਹਨਾਂ ਦੇ ਚਰਨਾਂ ਦੀ ਧੂੜ ਲੈ ਕੇ ਆਪਣੇ ਮੱਥੇ ਤੇ ਲਾਉਂਦੇ ਆ। ਜਿਵੇਂ ਜਿੰਨੇ ਸੂਬੇਦਾਰ ਨਵਾਬ ਤੇਰੇ ਅੱਗੇ ਸੀਸ ਝੁਕਾਉਂਦੇ ਆ ਨਾ, ਇਸੇ ਤਰ੍ਹਾਂ ਜਿਹੜੇ ਖੁਦਾਵੰਦ ਪਰਮੇਸ਼ਰ ਦੇ ਪ੍ਰੇਮੀ ਨੇ, ਭਗਤ ਨੇ, ਸੰਤ ਨੇ, ਪੀਰ ਨੇ, ਫਕੀਰ ਨੇ, ਉਹ ਸਭ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਦੀ ਧੂੜੀ ਲੈ ਕੇ ਆਪਣੇ ਮੱਥੇ ਤੇ ਲਾਉਂਦੇ ਹਨ।
ਤੁਮ ਸੰਸਾਰੀ ਜਿਉ ਉਰ ਭਾਵੈ,
ਉਹ ਐ ਸੰਸਾਰੀ ਬੰਦਾ ਤੇਰੇ ਮਨ ਨੂੰ ਜਿਵੇਂ ਪਾਉਂਦਾ,
ਤਿਉ ਵਰਤੋ ਨਹਿ ਕੋ ਉਲਟਾਵੈ,
ਤਿਵੇਂ ਵਰਤਦਾ ਤੈਨੂੰ ਕੋਈ ਨੀ ਉਲਟਾਉਂਦਾ ਰੋਕਦਾ।
ਔਰ ਖੁਦਾਏ ਕੀ ਖਬਰ ਨਾ ਕੋਈ,
ਪਰ ਤੈਨੂੰ ਖੁਦਾ ਦੇ ਘਰ ਦੀ ਕੋਈ ਖਬਰ ਨੀ ਬਾਦਸ਼ਾਹ, ਤੈਨੂੰ ਖੁਦਾ ਦੇ ਘਰ ਬਾਰੇ ਕੋਈ ਜਾਣਕਾਰੀ ਨਹੀਂ।
ਨਹਿ ਜਾਣੋ ਆਗੇ ਕਿਆ ਹੋਏ,
ਤੂੰ ਨਹੀਂ ਜਾਣਦਾ ਅੱਗੇ ਕੀ ਹੁੰਦਾ, ਤੂੰ ਨਹੀਂ ਜਾਣਦਾ ਅੱਗੇ ਕੀ ਵਰਤਦਾ ਹੈ।
ਹਿੰਦੂ ਤੁਰਕ ਬਾਦ ਕੇ ਸਾਧ,
ਹਿੰਦੂ ਤੇ ਮੁਸਲਮਾਨ ਕੇਵਲ ਆਪਸ ਵਿੱਚ ਵਾਦ ਵਿਵਾਦ ਕਰਕੇ ਇਸੇ ਝਗੜੇ ਚ ਪਏ ਹੋ, ਅਸੀਂ ਹਿੰਦੂ, ਅਸੀਂ ਮੁਸਲਮਾਨ, ਅਸੀਂ ਵੱਡੇ, ਅਸੀਂ ਛੋਟੇ, ਇਉਂ ਬਿਰਤੀ ਤੁਹਾਡੇ ਅੰਦਰ ਪੱਖਵਾਦ ਦੀ ਬਣੀ ਹੋਈ ਹੈ।
ਪਚ ਪਚ ਮਰਹਿ ਖੁਦਾਏ ਨਾ ਯਾਦ,
ਇਸੇ ਉਲਝੇਵੇ ਵਿੱਚ ਪਚ ਪਚ ਕੇ ਮਰੀ ਜਾਂਦੇ। ਰੱਬ ਤੁਹਾਨੂੰ ਯਾਦ ਨਹੀਂ ਹੈ, ਪਰਮੇਸ਼ਰ ਤੁਹਾਨੂੰ ਯਾਦ ਨਹੀਂ, ਕੇਵਲ ਇਸੇ ਵਾਦ ਵਿਵਾਦ ਵਿੱਚ ਪਚ ਪਚ ਕੇ ਖੁਆਰ ਹੋ ਰਹੇ ਹੋ। ਉਹ ਹਿੰਦੂ ਨੇ, ਅਸੀਂ ਮੁਸਲਮਾਨ ਆ, ਜਾਂ ਉਹ ਕਹਿੰਦੇ ਮੁਸਲਮਾਨ ਹਨ, ਅਸੀਂ ਹਿੰਦੂ, ਅਸੀਂ ਵੱਡੇ ਆ, ਇਉਂ ਇਸੇ ਉਲਝੇਵੇ ਵਿੱਚ ਉਲਝੇ ਰੱਬ ਨੂੰ ਯਾਦ ਨਹੀਂ ਕਰਦੇ।
ਕਰਹਿ ਸਾਹਿਬੀ ਚਾਰ ਦਿਵਸ ਕੀ,
ਬਾਦਸ਼ਾਹ ਤੇਰੀ ਜਿਹੜੀ ਸਾਹਿਬੀ ਹੈ ਨਾ, ਇਹ ਚਾਰ ਕ ਦਿਨਾਂ ਦੀ ਹੈ। ਤੇਰੇ ਵਰਗੇ ਖਬਰੇ ਕਿੰਨੇ ਕਾਏ, ਚਾਰ ਦਿਨ ਆਪਣੀਆਂ ਨੌਬਤਾਂ ਬਜਾ ਕੇ ਚਲੇ ਗਏ।
ਸਦਾ ਲਾਲ ਸਾ ਬਿਸ਼ੀਅਨ ਰਸ ਕੀ,
ਤੇਰੇ ਵਰਗੇ ਬਾਦਸ਼ਾਹ ਕੀ ਜਾਣਨਾ ਆਤਮ ਰਸ ਦੀ ਖੇਡ ਨੂੰ, ਖੁਦਾ ਦੇ ਘਰ ਦੀ ਇਸ ਬਾਤ ਨੂੰ ਤੂੰ ਕੀ ਜਾਣੇ ਬਾਦਸ਼ਾਹ। ਸਾਈ ਮੀਆਂ ਮੀਰ ਜੀ ਥੋੜੇ ਬੀਰ ਰਸ ਵਿੱਚ ਆ ਕੇ ਬੋਲੇ, ਤੂੰ ਕੀ ਜਾਣੇ, ਤੂੰ ਵਿਸ਼ਈ ਜੀਵ, ਰਾਜ ਭਾਗ ਦੇ ਵਿਸ਼ੇ ਰਸਾਂ ਨੂੰ ਭੋਗਣ ਵਾਲਾ ਹੈ।
ਛਿਨ ਭਰ ਮੌਲਾ ਯਾਦ ਨਾ ਕੋਈ,
ਛਿਨ ਭਰ ਵੀ ਰੱਬ ਨੀ ਯਾਦ ਆਉਂਦਾ, ਛਿਨ ਭਰ ਦਾ ਸਮਾਂ ਵੀ ਮੌਲਾ ਚੇਤੇ ਨਹੀਂ ਆਉਂਦਾ।
ਪਰ ਕੋ ਮਿਲੇ ਰਹੇ ਨਿਤ ਜੋਏ,
ਪਰ ਉਹਨਾਂ ਤੇ ਕਰਦੇ ਹੋ ਜਿਹੜੇ ਰੱਬ ਨੂੰ ਸਦਾ ਹੀ ਮਿਲੇ ਰਹਿੰਦੇ ਆ। ਤੁਹਾਨੂੰ ਰੱਬ ਯਾਦ ਨਹੀਂ, ਵਿਸ਼ੇ ਵਿਕਾਰਾਂ ਵਿੱਚ ਹਰ ਵੇਲੇ ਫਸੇ ਰਹਿੰਦੇ ਹੋ। ਤੇ ਕਿੰਤੂ ਉਹਨਾਂ ਤੇ ਕਰਦੇ ਹੋ, ਤਰਕ ਉਹਨਾਂ ਤੇ ਕਰਦੇ ਹੋ ਜਿਹੜੇ ਸਦਾ ਹੀ ਰੱਬ ਨੂੰ ਮਿਲੇ ਰਹਿੰਦੇ ਆ। ਹਾਂਜੀ,
ਸਿਆਣੇ ਇਸ ਕੋ ਕਹੇ ਨਾ ਨੀਕੀ,
ਜਿਹੜੇ ਸਿਆਣੇ ਲੋਕ ਹੁੰਦੇ ਆ ਨਾ ਬਾਦਸ਼ਾਹ, ਤੇਰੇ ਵਰਗੀਆਂ ਇਹੋ ਜਿਹੀਆਂ ਕਰਤੂਤਾਂ ਜੋ ਤੂੰ ਕਰ ਰਿਹਾ, ਇਹਦੀਆਂ ਇਹੋ ਜਿਹੀਆਂ ਕਰਤੂਤਾਂ ਨੂੰ ਚੰਗਾ ਨੀ ਕਹਿੰਦੇ।
ਕਹੇ ਜੋ ਇਮ ਦਿਲ ਕੀ ਮਤ ਫੀਕੀ,
ਜਿਹੜੇ ਕਹਿੰਦੇ ਆ ਨਾ ਏਦਾਂ ਦੀਆਂ ਗੱਲਾਂ, ਉਹ ਫਿੱਕੀ ਮਤ ਵਾਲੇ ਨੇ, ਹੋਛੀ ਮਤ ਵਾਲੇ ਨੇ।
ਨਹ ਦਰਗਾਹ ਬਿਖੈ ਤਿਸ ਢੋਈ,
ਜਿਹੜੇ ਰੱਬ ਦੇ ਪਿਆਰਿਆਂ ਤੇ ਕਿੰਤੂ ਕਰਦੇ ਆ, ਬਾਦਸ਼ਾਹ ਉਹਨਾਂ ਨੂੰ ਨਿਰੰਕਾਰ ਦੇ ਘਰ ਚ ਢੋਈ ਨਹੀਂ ਮਿਲਦੀ।
ਦੋਜ਼ਖ ਕੀ ਸਜ਼ਾ ਏ ਲਹਿ ਸੋਈ,
ਉਹ ਨਰਕਾਂ ਦੀ ਘੋਰ ਅਗਨੀ ਵਿੱਚ ਸੜਦੇ ਆ ਜੁਗਾਂ ਜੁਗਾਂਤਰਾਂ ਤਾਈਂ।
ਮੀਰ ਪ੍ਰਤਾਪਵੰਤ ਕੇ ਬੈਨ,
ਪ੍ਰਤਾਪੀ ਤੇਜਸਵੀ ਸਾਈਂ ਮੀਆਂ ਮੀਰ ਜੀ ਜੈਸੇ ਮਹਾਂਪੁਰਖਾਂ ਦੇ ਬਚਨ ਬਾਦਸ਼ਾਹ ਨੇ ਸੁਣੇ।
ਸੁਣੇ ਸਬਿਰ ਨੀਚੇ ਕੀ ਨੈਣ,
ਬੋਲਿਆ ਨੀ, ਮਦਨੀ ਪਈ ਕਿਸੇ ਨੂੰ, ਅੱਗੋਂ ਤੱਕਿਆ ਹੀ ਨਹੀਂ ਕਿਸੇ ਨੇ ਅੱਖ ਚੱਕ ਕੇ ਸਾਈਂ ਮੀਆਂ ਮੀਰ ਵੱਲ।
ਸਨਮੁਖ ਭਿਖਲੇ ਉੱਤਰ ਦੀਨਾ,
ਕਿਸੇ ਨੂੰ ਹੌਸਲਾ ਨਹੀਂ ਆਇਆ ਸਨਮੁਖ ਵੇਖ ਕੇ, ਕਿਸੇ ਨੇ ਕੋਈ ਜਵਾਬ ਨਹੀਂ ਦਿੱਤਾ, ਨਾ ਬਾਦਸ਼ਾਹ ਨੇ ਨਾ ਕਿਸੇ ਬਾਦਸ਼ਾਹ ਦੇ ਚੁਗਲਖੋਰ ਨੇ।
ਕਰੀ ਮੌਨ ਮਨ ਜਾਨ ਪ੍ਰਬੀਨਾ,
ਸਭ ਚੁੱਪ ਕਰ ਗਏ ਵੀ ਹੁਣ ਇਹ ਜੋ ਗੱਲ ਇਹਨਾਂ ਨੇ ਇਹੀ ਕਹਿ ਦਿੱਤੀ ਵੀ ਅਸੀਂ ਤਾਂ ਮੰਗਦੇ ਹੀ ਨਾ ਕੋਲੋਂ ਆ, ਹੁਣ ਬੋਲੇ ਕੀ ਬਾਦਸ਼ਾਹ, ਕਵੇ ਕੀ, ਪਤਾ ਸੀ ਵੀ ਏਡਾ ਵੱਡਾ ਅਜਮਤੀ ਪੀਰ ਆ, ਜੇ ਬੋਲਾਂਗਾ ਖਬਰੇ ਕੀ ਕਹਿ ਦੇਵੇ ਅੱਗੋਂ। ਇਸ ਕਰਕੇ ਤੇਜ ਜਾਣਦਿਆਂ ਹੋਇਆ ਸਾਈ ਮੀਆਂ ਮੀਰ ਜੀ ਦਾ ਚੁੱਪ ਰਿਹਾ, ਨਹੀਂ ਬੋਲਿਆ।
ਮੀਆਂ ਮੀਰ ਧੀਰ ਪੁਨ ਕਹਿਓ,
ਸਾਈ ਮੀਆਂ ਮੀਰ ਜੀ ਬੜੇ ਠਰਮੇ ਤੇ ਧੀਰਜ ਨਾਲ ਬੋਲੇ,
ਨਹੀਂ ਮਹਾਤਮ ਤੁਮਨੇ ਲਹਿਓ,
ਬਾਦਸ਼ਾਹ ਤੂੰ ਸਾਹਿਬ ਜੀ ਦਾ, ਸਤਿਗੁਰੂ ਜੀ ਦਾ, ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦਾ ਮਹਾਤਮ ਨਹੀਂ ਜਾਣਿਆ।
ਸ਼ਕਤੇ ਅਨੰਤ ਧਰਤ ਸਮਰੱਥ,
ਅਨੰਤ ਸ਼ਕਤੀ ਦੇ ਮਾਲਕ ਨੇ, ਉਹਨਾਂ ਦੀ ਸ਼ਕਤੀ ਦੀ ਸੀਮਾ ਨਹੀਂ ਹੈ, ਅਨੰਤ ਸ਼ਕਤੀਆਂ ਤੇ ਅਨੰਤ ਕਲਾਵਾਂ ਦੇ ਮਾਲਕ ਸਮਰੱਥ ਹਨ।
ਪੰਜਲ ਘੜਨ ਜਿਨ ਹੋ ਕੇ ਹੱਥ,
ਬਣਾਉਣੀ ਤੇ ਸ੍ਰਿਸ਼ਟੀ ਨੂੰ ਪਰਲੈ ਵਿੱਚ ਲਿਜਾਣਾ, ਇਹ ਦੋਵੇਂ ਸ਼ਕਤੀਆਂ ਉਹਨਾਂ ਦੇ ਹੱਥ ਵਿੱਚ, ਤੀਜੀ ਪਾਲਣ ਦੀ ਵੀ ਉਹਨਾਂ ਦੇ ਹੱਥ ਵਿੱਚ ਹੈ।
ਤਉ ਮਾਨਵੀ ਲੀਲਾ ਤਾਰੈ,
ਵੀ ਉਹ ਮਾਨਵੀ ਲੀਲਾ ਕਰ ਰਹੇ ਨੇ, ਮਾਨਵੀ ਲੀਲਾ ਵਿੱਚ ਵਿਚਰ ਰਹੇ ਨੇ।
ਲਹਿ ਕੇ ਕੋ ਕਬ ਸ਼ਕਤ ਦਿਖਾਰੈ,
ਕਦੇ ਕਿਸੇ ਨੂੰ ਆਪਣੀ ਸ਼ਕਤੀ ਨਹੀਂ ਵਿਖਾਲਦੇ।
ਅਜਰ ਜਰਨ ਇਹ ਤੋਂ ਉਰ ਕਰੈ,
ਅਜਰ ਨੂੰ ਜਰਨ ਦੀ ਏਡੀ ਵੱਡੀ ਤਾਕਤ ਦੇ ਮਾਲਕ ਨੇ,
ਕੌਣ ਇਨਹੂ ਕੀ ਸਮਤਾ ਧਰੈ,
ਕਿਹੜਾ ਇਹੋ ਜਿਹਾ ਤਾਕਤਵਰ ਆ ਜਿਹੜਾ ਉਹਨਾਂ ਦੀ ਸਮਤਾ, ਉਹਨਾਂ ਦੀ ਬਰਾਬਰੀ ਕਰ ਸਕੇ।
ਸ਼ਾਹ ਜਹਾਂ ਸੁਣ ਸੀਸ ਨਿਵਾਇਓ,
ਬਾਦਸ਼ਾਹ ਨੇ ਜਦੋਂ ਇਹ ਸਭ ਗੱਲਾਂ ਸੁਣੀਆਂ, ਸੁਣ ਕੇ ਸਾਈਂ ਮੀਆਂ ਮੀਰ ਜੀ ਨੂੰ ਸੀਸ ਨਵਾਇਆ,
ਹੁਸ਼ਨ ਹੀ ਉੱਠ ਕਰ ਚੱਲ ਆਇਓ,
ਚੁੱਪ ਚਪੀਤੇ ਹੀ ਉੱਥੋਂ ਵਾਪਸ ਆ ਗਿਆ, ਕੁਝ ਨਹੀਂ ਬੋਲਿਆ।
ਬਹਿਰ ਆਏ ਕਰ ਕਹਾਂ ਬਤਾਵੇ,
ਬਾਹਰ ਆ ਕੇ ਬੋਲਿਆ ਆਪਣੇ ਚੇਲਿਆਂ ਨੂੰ, ਵਜ਼ੀਰਾਂ ਨੂੰ, ਕਹਿਣ ਲੱਗਾ ਵੀ ਸਾਈਂ ਜੀ ਖਬਰੇ ਕੀ ਦੱਸੀ ਜਾਂਦੇ ਆ, ਕੀ ਕਹੀ ਜਾਂਦੇ ਹਨ।
ਮਨ ਹਮਰੇ ਨਿਸ਼ਚੈ ਨਹਿ ਆਵੇ,
ਮੇਰਾ ਮਨ ਤਾਂ ਨੀ ਮੰਨਦਾ ਵੀ ਇਹੀ ਹੋਣਗੇ ਉੱਥੇ, ਬਾਦਸ਼ਾਹ ਦੇ ਸ਼ੰਕਾ ਹੀ ਆ ਮਨ ਚ, ਕਹਿੰਦਾ ਮੇਰਾ ਮਨ ਤਾਂ ਨੀ ਮੰਨਦਾ ਜਿਹੜੀਆਂ ਇਹਨਾਂ ਨੇ ਗੱਲਾਂ ਕਹੀਆਂ ਨੇ ਉਹਨਾਂ ਨੂੰ।
ਹਿੰਦੂ ਟਿਕ ਖੁਦਾ ਏ ਕੇ ਰਹੇ,
ਹਿੰਦੂ ਖੁਦਾ ਕੋਲ ਕਿਵੇਂ ਰਹਿ ਸਕਦਾ, ਖੁਦਾ ਦਾ ਮੁਸਲਮਾਨ ਹੈ। ਵੇਖੋ ਕਿੱਥੇ ਬਿਰਤੀ ਬਾਦਸ਼ਾਹ ਦੀ, ਕਹਿੰਦਾ ਖੁਦਾ ਦਾ ਮੁਸਲਮਾਨ ਹੈ, ਉਹਦੇ ਕੋਲ ਤੇ ਹਿੰਦੂ ਕਿਵੇਂ ਰਹਿ ਸਕਦਾ। ਜਿਸ ਨੇ ਖੁਦਾ ਨੂੰ ਵੀ ਆਪਣੇ ਮਜ਼ਹਬ ਚ ਬੰਨ ਲਿਆ, ਉਹ ਖੁਦਾ ਫਿਰ ਉਹਨਾਂ ਤੋਂ ਵੱਡਾ ਨਹੀਂ ਹੋ ਸਕਦਾ, ਉਹਨਾਂ ਦੇ ਦਾਇਰੇ ਵਿੱਚ ਹੀ ਰਹਿਣ ਵਾਲਾ ਹੈ। ਖੁਦਾਵੰਦ ਕਰੀਮ ਅਕਾਲ ਪੁਰਖ ਪਰਮੇਸ਼ਰ, ਜਿਸ ਨੂੰ ਜਿਸ ਵੀ ਨਾਂ ਨਾਲ ਕੋਈ ਅਰਾਧੇ, ਉਹ ਸਰਵ ਵਿਆਪਕ ਹੈ, ਉਹ ਦੁਨੀਆਂ ਦੇ ਕਿਸੇ ਮਜ਼ਹਬ ਵਿੱਚ, ਕਿਸੇ ਮਤ ਵਿੱਚ, ਕਿਸੇ ਫਿਰਕੇ ਵਿੱਚ, ਕਿਸੇ ਜਾਤੀ ਵਿੱਚ, ਬਰਾਦਰੀ ਵਿੱਚ, ਕਿਸੇ ਚੱਕਰ ਚੇਨ ਆਦਿਕ ਦੇ ਵਿੱਚ ਬੰਨਿਆ ਨਹੀਂ ਹੋਇਆ। ਉਹਦੀ ਹਸਤੀ ਸੁਤੰਤਰ ਹੈ, ਆਜ਼ਾਦ ਹੈ। ਪਰ ਬਾਦਸ਼ਾਹ ਦੇ ਦਿਮਾਗ ਵਿੱਚ ਜੋ ਚੱਲ ਰਿਹਾ ਸੀ, ਕਹਿੰਦਾ ਇੱਕ ਮੁਸਲਮਾਨ, ਖੁਦਾ ਜਿਹੜਾ ਉਹ ਮੁਸਲਮਾਨ ਹੈ, ਉਹਦੇ ਕੋਲ ਇੱਕ ਹਿੰਦੂ ਕਿਵੇਂ ਰਹਿ ਸਕਦਾ। ਕਹਿੰਦਾ ਮੇਰਾ ਮਨ ਨਹੀਂ ਮੰਨਦਾ।
ਸੁਣ ਇਮ ਕਹਾ ਪੀਰ ਕੋ ਕਹੈ,
ਕੀ ਆਖੀਏ ਪੀਰ ਨੂੰ, ਕੀ ਜਵਾਬ ਦਿੰਦੇ ਉਹਦੀਆਂ ਗੱਲਾਂ ਸੁਣ ਕੇ।
ਤਿੰਨੇ ਅਨੁਸਾਰ ਸ਼ਾਹ ਪੀ ਹੋਏ,
ਕਹਿੰਦੇ ਬਾਦਸ਼ਾਹ,
ਤਿੰਨੇ ਅਨੁਸਾਰ ਸ਼ਾਹ ਪੀ ਹੋਏ,
ਬਾਦਸ਼ਾਹ ਜਿਹੜਾ ਸੀ ਏਦਾਂ ਚਲਾ ਗਿਆ ਅਨੁਸਾਰੀ ਹੋ ਕੇ।
ਕਹੈ ਨਾ ਮੁਝ ਪ੍ਰਤੀਤ ਅਸ ਹੋਏ,
ਮੈਨੂੰ ਇਸ ਗੱਲ ਦੀ ਪ੍ਰਤੀਤ ਨਹੀਂ ਜੋ ਸਾਈਂ ਮੀਆਂ ਮੀਰ ਜੀ ਨੇ ਕਹੀਆਂ ਹਨ।
ਅੰਤਹ ਕਰਨ ਬਿਮਲ ਬਡ ਭਾਗੇ,
ਖਾਲਸਾ ਜੀ ਜਿਨ੍ਹਾਂ ਵੱਡਿਆਂ ਭਾਗਾਂ ਵਾਲਿਆਂ ਦੇ ਅੰਤਸ਼ਕਰਨ ਨਿਰਮਲ ਹੁੰਦੇ ਹਨ,
ਤੋ ਗੁਰ ਮਹਿਮਾ ਮਹਿਮਨ ਲਾਗੇ,
ਗੁਰੂ ਵਡਿਆਈ ਚ ਮਨ ਲੱਗਦਾ। ਸ਼ੁੱਧ ਅੰਤਸ਼ਕਰਨ ਦੀ ਨਿਸ਼ਾਨੀ ਕੀ ਹੈ? ਸ਼ੁੱਧ ਅੰਤਸ਼ਕਰਨ ਦੀ ਨਿਸ਼ਾਨੀ ਹੈ ਕਿ ਉਹਨਾਂ ਦਾ ਮਨ ਪਰਮੇਸ਼ਰ ਦੀ ਵਡਿਆਈ ਚ ਲੱਗਦਾ ਹੈ। ਇਹ ਸਾਰੇ ਸ਼ੋਧਨ ਤਸ਼ਕਰਨ ਦੀ ਨਿਸ਼ਾਨੀ। ਹਾਂਜੀ
ਮੰਦ ਮਤੀ ਪਖ ਬਾਦੀ ਨੜੀ ਦੇ,
ਜਿਨ੍ਹਾਂ ਦੇ ਮਨ ਮੈਲੇ ਹੁੰਦੇ ਆ, ਹਿਰਦੇ ਮੈਲੇ ਹੁੰਦੇ, ਤਸ਼ਕਰਨ ਮਲੀਨ ਹੁੰਦੇ ਆ, ਉਹ ਜਦੋਂ ਗੁਰੂ ਦੀ ਮਹਿਮਾ ਸੁਣਨ ਤੇ ਸ਼ੰਕਾ ਕਰਦੇ, ਉਹਨਾਂ ਦਾ ਮਹਿਮਾ ਚ ਮਨ ਨਹੀਂ ਲੱਗਦਾ, ਸਗੋਂ ਹੋਰ ਸ਼ੰਕਾ ਕਰਦੇ, ਆਹ ਕਿਵੇਂ ਕਰ ਸਕਦੇ ਨੇ ਗੁਰੂ ਜੀ। ਅੱਜ ਕੱਲ ਤਾਂ ਸਿੱਖਾਂ ਦੇ ਭੇਖਾਂ ਵਿੱਚ ਵੀ ਬਹੁਤ ਨੇ ਜਿਹੜੇ ਗੁਰੂ ਦੀ ਕਰਨੀ ਉੱਤੇ ਵੀ ਕਿੰਤੂ ਕਰਦੇ ਨੇ।
ਗੁਰ ਕੀਰਤ ਠਹਿਰਤ ਨਹਿ ਕਦੇ,
ਉਹਨਾਂ ਦੇ ਹਿਰਦੇ ਚ ਗੁਰੂ ਦੀ ਕੀਰਤੀ ਕਦੇ ਨਹੀਂ ਵਸ ਸਕਦੀ।
ਧਰੇ ਸੰਦੇਹ ਗਏ ਨਿਜ ਤਾਮੂ,
ਇਹਦਾ ਸੰਦੇਹ ਕਰਕੇ ਚਲਾ ਗਿਆ ਬਾਦਸ਼ਾਹ ਘਰ ਨੂੰ।
ਸਗਰੇ ਕਰਤ ਭਏ ਬਿਸਰਾਮੂ,
ਹੁਣ ਜਾ ਕੇ ਵਿਸ਼ਰਾਮ ਕੀਤਾ। ਧੰਨ ਗੁਰੂ ਹਰਗੋਬਿੰਦ ਸਾਹਿਬ ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਮੁਜੰਗਾਂ ਵਿੱਚ ਬੈਠੇ ਲਾਹੌਰ ਸ਼ਹਿਰ ਦੀ ਧਰਤੀ ਤੇ ਕਿਰਪਾ ਕਰ ਰਹੇ ਨੇ। ਪਾਵਨ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।